ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਉ ਜੀ ਹਿਰਦੇ
ਧਿਆਉ
ਸ੍ਰੀ ਗੁਰੂ ਰਾਮਦਾਸ ਗੁਣ ਗੁਰਵਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਜੀ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ
ਸੀਸਾ
ਬੰਦਾ ਬਾਰ ਬਾਰ ਜਗ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ
ਜੁਤਿਹਾਰੀ
ਹਮ ਨਾ ਸਕਤ ਕਰ ਸਿਫਤ
ਤੁਮਾਰੀ
ਆਪ ਲਿਓ ਤੁਮ ਕਥਾ
ਸੁਧਾਰੀ
ਹਮ ਨਾ ਸਕਤ ਕਰ ਸਿਫਤ
ਤੁਮਾਰੀ
ਆਪ ਲਿਓ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਸ਼ਾਨੀ ਛੰਦ ਆਏ ਸਿੱਖ ਸਤਿਗੁਰੂ ਕੋ ਬੰਧਨ ਪਦ ਕੀਨੀ ਪ੍ਰਿਥਿਏ ਕੀ ਸਭ ਬਾਰਤਾ ਥਿਤ ਹੋਏ ਕਹਿ ਦੀਨੀ ਕ੍ਰੋਧ ਵਿਸਾਲ ਕਰਾਲ ਤਿਸ ਉਰ ਬੈਰ ਤਰੰਤਾ ਚਾਹਤ ਹੈ ਗਹਿ ਆਏ ਬੋ ਪ੍ਰਾਨਨ ਕੋ ਹੰਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਹਾਜ਼ਰੀਆਂ ਭਰ ਕੇ ਆਪਣਾ ਅਨੁੱਖਾ ਜਨਮ ਸਫਲਾ ਕਰ ਰਹੇ ਹੋ ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤਮਈ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਉਪਰੰਤ ਸੋਧਾ ਰਹਿ ਰਾਜ ਸਾਹਿਬ ਦੇ ਪਾਠ ਆਰਤੀ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰੂ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਕਥਾ ਚੱਲਣ ਆਰੰਭ ਹੋਈ ਹੈ ਜਦੋਂ ਮਹਾਰਾਜ ਨੇ ਚੰਦੂ ਦੀ ਬੇਟੀ ਦਾ ਰਿਸ਼ਤਾ ਸਵੀਕਾਰ ਨਹੀਂ ਕੀਤਾ ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਪ੍ਰੇਮੀ ਬਾਬਾ ਨਰੈਣ ਦਾਸ ਜੀ ਡੱਲਾ ਵਾਸੀ ਜੋ ਭਾਈ ਪਾਰੂ ਦੀ ਅੰਸ਼ ਵੰਸ਼ ਵਿੱਚ ਉਹਨਾਂ ਦੇ ਪੋਤਰੇ ਸਨ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਵਾਸਤੇ ਭੇਟਾ ਕੀਤਾ ਗੁਰੂ ਸਾਹਿਬ ਨੇ ਇਸ ਵਿਆਹ ਦੀਆਂ ਤਿਆਰੀਆਂ ਕਰਵਾਈਆਂ ਹਨ ਅਤੇ ਬਾਬਾ ਪਿਰਥੀ ਚੰਦ ਨੂੰ ਬੁਲਾਉਣ ਵਾਸਤੇ ਮਠਿਆਈਆਂ ਦਾ ਨਾਲ ਸੱਦਾ ਪੱਤਰ ਭੇਜਿਆ ਸਿੱਖ ਭੇਜੇ ਕਿ ਬਾਬਾ ਜੀ ਤੁਹਾਡੇ ਭਤੀਜੇ ਦਾ ਵਿਆਹ ਹੈ ਜਿਵੇਂ ਮਿਹਰਬਾਨ ਹੈ ਤੁਹਾਡਾ ਪੁੱਤਰ ਉਸੇ ਤਰ੍ਹਾਂ ਹਰਗੋਬਿੰਦ ਵੀ ਤੁਹਾਡਾ ਪੁੱਤਰ ਹੈ ਅਤੇ ਤੁਸੀਂ ਆ ਕੇ ਆਪ ਅਗਵਾਈ ਕਰੋ ਵੱਡੇ ਹੋ ਸਾਡੇ ਪਿਤਾ ਦੇ ਸਮਾਨ ਹੋ ਤੁਸੀਂ ਵਿਆਹ 'ਚ ਸ਼ਾਮਿਲ ਹੋਵੋ ਬਾਬਾ ਪਿਰਥੀ ਚੰਦ ਕੋਲ ਇਹ ਸੱਦਾ ਜਦੋਂ ਕੋਠੇ ਗੁਰੂ ਪਿੰਡ ਵਿੱਚ ਜੋ ਸਾਧ ਸੰਗਤ ਜੀ ਮਾਲਵੇ ਦੇ ਵਿੱਚ ਬਰਨਾਲਾ ਬਾਜਾ ਖਾਨਾ ਰੋਡ ਦੇ ਉੱਤੇ ਭਗਤਾ ਭਾਈ ਕਾ ਹੈ ਉਹਦੇ ਨੇੜੇ ਇਹ ਕੋਠਾ ਗੁਰੂ ਪਿੰਡ ਹੈ ਉੱਥੇ ਬਾਬਾ ਪਿਰਥੀ ਚੰਦ ਰਹਿੰਦੇ ਸੀ ਉੱਥੇ ਇਹ ਸੁਨੇਹਾ ਪਹੁੰਚਿਆ ਕਿ ਤੁਹਾਡੇ ਭਤੀਜੇ ਦਾ ਵਿਆਹ ਹੈ, ਚੱਲ ਕੇ ਆਪ ਵਿਆਹ ਦੇ ਵਿੱਚ ਸ਼ਰੀਕ ਹੋਵੋ। ਸਿੱਖ ਜਦੋਂ ਮਠਿਆਈਆਂ ਲੈ ਕੇ ਗਏ, ਬੇਨਤੀ ਕੀਤੀ, ਬਾਬਾ ਪ੍ਰਿਥੀ ਚੰਦ ਅੱਗ ਬਬੂਲਾ ਹੋ ਕੇ ਪੈ ਗਿਆ। ਕਹਿਣ ਲੱਗਾ, ਕੌਣ ਭਰਾ, ਕਿਹਦਾ ਭਰਾ? ਕੋਈ ਸਾਡੀ ਰਿਸ਼ਤੇਦਾਰੀ ਨਹੀਂ ਉਹਨਾਂ ਨਾਲ, ਮੈਨੂੰ ਇੰਨੀਆਂ ਬਦਨਾਮੀਆਂ ਲਾ ਕੇ ਕੱਢ ਦਿੱਤਾ ਹੈ। ਉਹ ਜਿਉਂਦਾ ਜੇ, ਮੈਂ ਉਹਨੂੰ ਮਰਵਾਉਣਾ ਹੈ, ਮੈਂ ਉਹਦੀ ਜਾਨ ਲੈਣੀ ਹੈ ਅਤੇ ਮੈਂ ਆਪ ਗੁਰੂ ਬਣਨਾ ਹੈ। ਉਹਨਾਂ ਦੋਵਾਂ ਪਿਓ ਪੁੱਤਰਾਂ ਨੂੰ, ਗੁਰੂ ਅਰਜਨ ਦੇਵ ਨੂੰ ਅਤੇ ਉਹਦੇ ਪੁੱਤਰ ਹਰਗੋਬਿੰਦ ਨੂੰ ਮਰਵਾ ਕੇ ਮੈਂ ਅੰਮ੍ਰਿਤਸਰ ਦਾ, ਸਭ ਗੁਰੂ ਘਰ ਦਾ, ਸਾਰੀਆਂ ਚੀਜ਼ਾਂ ਦਾ ਮਾਲਕ ਮੈਂ ਬਣਨਾ ਹੈ। ਇਹ ਗੱਲ ਸੁਣ ਕੇ ਵਿਚਾਰੇ ਸਿੱਖ ਵਾਪਸ ਆ ਗਏ। ਬਾਬਾ ਪ੍ਰਿਥੀ ਚੰਦ ਦੀ ਕੁਰੁੱਖੀ ਬੋਲੀ ਬਾਰੇ, ਉਹਦੇ ਰੁੱਖੇ ਜਵਾਬ ਬਾਰੇ ਮਹਾਰਾਜ ਸਾਹਿਬ ਜੀ ਨੂੰ, ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਦੱਸ ਰਹੇ ਨੇ। ਆਓ ਇਹ ਕਥਾ ਸਰਵਣ ਕਰੀਏ ਪ੍ਰੇਮ ਦੇ ਨਾਲ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਆਏ ਸਿੱਖ ਸਤਿਗੁਰੂ ਕੋ ਬੰਧਨ ਪਦ ਕੀਨੀ।
ਸਿੱਖਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਪ੍ਰਿਥੀਏ ਕੀ ਸਭ ਬਾਰਤਾ, ਥਿਤ ਹੋਏ ਕਹਿ ਦੀਨੀ।
ਬਾਬੇ ਪ੍ਰਿਥੀ ਚੰਦ ਦੀ ਸਾਰੀ ਬਾਰਤਾ ਸਤਿਗੁਰੂ ਦੇ ਕੋਲ ਆ ਕੇ ਦੱਸੀ ਹੈ।
ਕ੍ਰੋਧ ਵਿਸਾਲ ਕਰਾਲ ਤਿਸ ਉਰ ਬੈਰ ਧਰਨਤਾ।
ਇਹ ਸਤਿਗੁਰੂ ਜੀ, ਬਾਬਾ ਪ੍ਰਿਥੀ ਚੰਦ ਬੜਾ ਕ੍ਰੋਧੀ ਹੈ, ਬਹੁਤ ਜ਼ਿਆਦਾ ਉਹਦੇ ਅੰਦਰ ਰਾਗ ਦਵੇਸ਼ ਹੈ ਅਤੇ ਤੁਹਾਡੇ ਨਾਲ ਦਿਲੋਂ ਵੈਰ ਰੱਖਦਾ ਹੈ।
ਚਾਹਤ ਹੈ ਗਹਿਵਾਏ ਬੋ ਪ੍ਰਾਨਨ ਕੋ ਹੰਤਾ।
ਉਹ ਤਾਂ ਤੁਹਾਨੂੰ ਗ੍ਰਿਫਤਾਰ ਕਰਾਉਣਾ ਚਾਹੁੰਦਾ ਹੈ, ਉਹ ਤੁਹਾਨੂੰ ਜਾਨ ਤੋਂ ਮਰਵਾਉਣਾ ਚਾਹੁੰਦਾ ਹੈ। ਉਹਨੇ ਵਿਆਹ ਵਿੱਚ ਕੀ ਆਉਣਾ, ਉਹ ਤਾਂ ਗੁਰੂ ਘਰ ਦੇ ਬਾਰੇ ਬਹੁਤ ਬੁਰਾ ਸੋਚਦਾ ਹੈ।
ਸੁਣ ਸ੍ਰੀ ਅਰਜਨ ਜਾਣ ਕਰ ਤੂੰ ਸ਼ਨਹੀ ਠਾਨੀ।
ਗੁਰੂ ਅਰਜਨ ਦੇਵ ਜੀ ਜਾਣੀ ਜਾਣ ਪਹਿਲਾਂ ਹੀ ਜਾਣਦੇ ਸਨ ਕਿ ਪ੍ਰਿਥੀ ਚੰਦ ਉਹ ਇਨਸਾਨ ਹੈ ਜਿਹਨੂੰ ਹਜ਼ਾਰਾਂ ਸਾਲ ਪੱਥਰ ਨੂੰ ਪਾਣੀ 'ਚ ਰੱਖੀਏ ਤਾਂ ਵੀ ਉਹ ਨਰਮ ਨਹੀਂ ਹੁੰਦਾ। ਪੱਥਰ ਪਾਣੀ ਰੱਖੀਏ ਮਨ ਹੱਠ ਨਾ ਘਟੇ। ਪ੍ਰਿਥੀ ਚੰਦ ਨਹੀਂ ਸੁਧਰ ਸਕਦਾ, ਗੁਰੂ ਸਾਹਿਬ ਜਾਣੀ ਜਾਣ ਜਾਣ ਗਏ।
ਬੁਰਾ ਭਲਾ ਕਿਛ ਨਹਿ ਕਹਿਓ ਭਾਵੀ ਅਸਮਾਨੀ।
ਮਹਾਰਾਜ ਕਹਿੰਦੇ ਕੀ ਆਖਣਾ, ਪਰਮੇਸ਼ਰ ਦੀ ਭਾਵੀ ਇਹੋ ਜਿਹੀ, ਉਹਦਾ ਭਾਣਾ ਹੀ ਇਹੋ ਜਿਹਾ। ਕੋਈ ਵਰਸਰਾਪ ਨਹੀਂ ਦਿੱਤਾ ਗੁਰੂ ਅਰਜਨ ਦੇਵ ਜੀ ਨੇ, ਨਾ ਬੁਰਾ ਆਖਿਆ ਨਾ ਭਲਾ ਆਖਿਆ। ਹਾਂਜੀ,
ਮਹਾਦੇਵ ਕੋ ਫਿਰ ਤਬ ਨਿਜ ਨਿਕਟ ਬੁਲਾਇਓ।
ਫਿਰ ਆਪਣੇ ਦੂਸਰੇ ਭਰਾ ਬਾਬਾ ਮਹਾਦੇਵ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਕੋਲ ਬੁਲਾਇਆ।
ਬੜੇ ਭਰਾਤ ਬਿਰਤੰਤ ਕੋ ਕਹਿ ਸਕਲ ਸੁਣਾਇਓ।
ਤੇ ਬਾਬੇ ਪ੍ਰਿਥੀ ਚੰਦ ਦੀ ਜਿਹੜੀ ਕਰਤੂਤ ਸੀ, ਜੋ ਉਹਨੇ ਜਵਾਬ ਦਿੱਤਾ ਸੀ, ਮਠਿਆਈਆਂ ਵਾਪਸ ਮੋੜੀਆਂ ਸਨ, ਜੋ ਕੌੜੇ ਬਚਨ ਕਹੇ ਸਨ, ਉਹ ਬਾਬਾ ਮਹਾਦੇਵ ਜੀ ਨਾਲ ਗੁਰੂ ਅਰਜਨ ਦੇਵ ਜੀ ਨੇ ਸਾਂਝੇ ਕੀਤੇ ਹਨ।
ਤੇ ਸੋ ਮੇਲ ਨਾ ਬਨਤ ਹੈ ਟੂਟਿਓ ਨਹਿ ਥੋਰਾ।
ਮਹਾਰਾਜ ਕਹਿੰਦੇ ਭਰਾ ਜੀ, ਬਾਬੇ ਪ੍ਰਿਥੀ ਚੰਦ ਨਾਲ ਹੁਣ ਮੁਲਾਕਾਤ ਨਹੀਂ ਹੋ ਸਕਣੀ, ਉਹਨਾਂ ਨਾਲ ਸਾਡਾ ਮੇਲ ਨਹੀਂ ਬਣਨਾ, ਕਿਉਂਕਿ ਬਹੁਤ ਵੱਡੀ ਦਰਾੜ ਪੈ ਗਈ ਹੈ, ਜ਼ਿਆਦਾ ਹੀ ਦੂਰ ਹੋ ਗਏ ਹਾਂ। ਇਹਨਾਂ ਭਰਾਵਾਂ ਦੇ ਵਿੱਚ ਵੈਰ ਪੈਣਾ ਨਹੀਂ ਚਾਹੀਦਾ ਸੀ ਜਿੰਨਾ ਸਾਡੇ 'ਚ ਪੈ ਗਿਆ ਹੈ। ਹਾਂਜੀ,
ਜੋ ਚਾਹਤ ਹੈ ਰਿਸ ਧਰੇ ਹੱਥ ਪ੍ਰਾਨਨ ਮੋਰਾ।
ਉਹ ਤਾਂ ਸਾਡੀ ਜਾਨ ਲੈਣੀ ਚਾਹੁੰਦਾ, ਇੱਥੋਂ ਤੱਕ ਉਹਦੇ ਮਨ ਵਿੱਚ ਨਫ਼ਰਤ ਹੈ, ਇੱਥੋਂ ਤੱਕ ਉਹਦੇ ਮਨ 'ਚ ਵੈਰ ਵਿਰੋਧ ਹੈ, ਵੀ ਉਹ ਕਹਿੰਦਾ ਵੀ ਮੈਂ ਭਰਾ ਨੂੰ ਮਰਵਾ ਹੀ ਦੇਣਾ, ਜਿਹੜਾ ਸਾਨੂੰ ਮਰਵਾਉਣਾ ਹੀ ਚਾਹੁੰਦਾ ਹੈ, ਉਹ ਸਾਡੇ ਵਿਆਹ 'ਚ ਕਿੱਥੇ ਆ ਸਕਦਾ। ਹਾਂਜੀ,
ਕੁਛ ਤਨ ਲਾ ਕਿਮ ਮਿਲਹਿ ਨਹਿ ਐਸੀ ਤਿਨ ਕੀਨੀ।
ਬਾਬੇ ਪ੍ਰਿਥੀ ਚੰਦ ਨੇ ਇਹੋ ਜਿਹਾ ਵਿਹਾਰ ਕੀਤਾ ਹੈ ਕਿ ਪੁਸਤਾਂ ਤੱਕ ਹੁਣ ਸਾਡਾ ਤੇ ਉਹਦਾ ਮੇਲ ਨਹੀਂ ਹੋਣਾ, ਕਈ ਪੀੜ੍ਹੀਆਂ ਤੱਕ, ਤਿੰਨ ਚਾਰ ਪੀੜ੍ਹੀਆਂ ਤੱਕ ਸਾਡਾ ਆਉਣ ਵਾਲੇ ਸਮੇਂ 'ਚ ਮਿਲਾਪ ਨਹੀਂ ਹੋਣਾ। ਇਹੋ ਜਿਹੀ ਬਾਬੇ ਪ੍ਰਿਥੀ ਚੰਦ ਨੇ ਕਰਤੂਤ ਕੀਤੀ ਹੈ, ਸਾਡੇ ਆਉਣ ਵਾਲੇ ਬੱਚੇ ਵੀ ਉਹਨਾਂ ਤੋਂ ਦੂਰ ਰਹਿਣਗੇ। ਹਾਂਜੀ,
ਗਇਓ ਪੁਕਾਰੂ ਫਿਰ ਰਹਿਓ ਰਿਸ ਤਜੀ ਨਾ ਚੀਨੀ।
ਔਰ ਬਾਬੇ ਪ੍ਰਿਥੀ ਚੰਦ ਨੇ ਬਾਦਸ਼ਾਹ ਕੋਲ ਵੀ ਜਾ ਕੇ ਸਾਡੇ ਖਿਲਾਫ਼ ਫਰਿਆਦ ਕੀਤੀ ਹੈ, ਭਾਵੇਂ ਉਹਦੀ ਪੇਸ਼ ਕੋਈ ਗਈ ਨਹੀਂ, ਪਰ ਪਿਰਥੀ ਚੰਦ ਨੇ ਆਪਣਾ ਗੁੱਸਾ ਠੰਡਾ ਵੀ ਨਹੀਂ ਕੀਤਾ। ਜਿਵੇਂ ਉਹਨੇ ਮਨ ਦੇ ਵਿੱਚ ਇਰਾਦਾ ਸਾਨੂੰ ਮਾਰਨ ਦਾ ਬਣਾਇਆ ਹੋਇਆ, ਉਸ ਇਰਾਦੇ ਵਿੱਚ ਕੋਈ ਕਮੀ ਨਹੀਂ ਆਈ, ਕੋਈ ਫਰਕ ਨਹੀਂ ਪਿਆ। ਹਾਂਜੀ,
ਮਹਾਦੇਵ ਨੇ ਸੁਣ ਭਨਿਓ ਕ੍ਰੋਧੀ ਸੋ ਮਾਨੀ।
ਬਾਬਾ ਮਹਾਦੇਵ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਆਪ ਜੀ ਜਾਣਦੇ ਹੀ ਹੋ ਕਿ ਬਾਬਾ ਪਿਰਥੀ ਚੰਦ ਕ੍ਰੋਧੀ ਵੀ, ਗੁੱਸੇ ਵਾਲਾ ਵੀ ਬੜਾ ਹੈ, ਅਤੇ ਹੰਕਾਰੀ ਵੀ ਬੜਾ ਹੈ, ਅਤੇ ਈਰਖਾਲੂ ਵੀ ਬੜਾ ਹੈ। ਜਿਹੜੇ ਜਿਹੜੇ ਔਗਣ ਇੱਕ ਬੁਰੇ ਪੁਰਸ਼ ਵਿੱਚ ਹੋਣੇ ਚਾਹੀਦੇ ਹੈ, ਉਹ ਸਾਰੇ ਹੀ ਕੁਦਰਤ ਦੇ ਵਿੱਚ, ਕੁਦਰਤ ਨੇ ਉਹਦੇ 'ਚ ਪਾਏ ਹੋਏ ਨੇ। ਪਰਮੇਸ਼ੁਰ ਦੀ ਮਾਇਆ ਇਹੋ ਜਿਹੀ ਵਿਚਿੱਤਰ ਹੈ ਕਿ ਬਾਬਾ ਪਿਰਥੀ ਚੰਦ ਸਾਰੇ ਹੀ ਔਗਣਾਂ ਨਾਲ ਭਰਿਆ ਹੋਇਆ ਹੈ। ਹਾਂਜੀ,
ਉਚਿਤ ਰੀਤ ਤੁਮਨੇ ਕਰੀ ਅਨੁਚਿਤ ਨਾ ਮਾਨੀ।
ਬਾਬੇ ਪਿਰਥੀ ਚੰਦ ਨੇ ਜੋ ਨਹੀਂ ਕਰਨਾ ਚਾਹੀਦਾ ਸੀ ਉਹ ਵੀ ਕਰ ਦਿੱਤਾ ਹੈ। ਤੁਸੀਂ ਤਾਂ ਉਹਦੇ ਨਾਲ ਉਚਿਤ ਰੀਤੀ ਕੀਤੀ। ਵੱਡਾ ਭਰਾ ਜਾਣ ਕੇ ਉਹਨੂੰ ਸੱਦਿਆ ਵੀ ਤੂੰ ਵਿਆਹ 'ਚ ਆ, ਉਹਦਾ ਮਾਣ ਕੀਤਾ, ਉਹਦੀ ਇੱਜ਼ਤ ਕੀਤੀ, ਪਰ ਉਹਨੇ ਨਹੀਂ ਮੰਨੀ। ਇਸ ਕਰਕੇ ਤੁਹਾਡਾ ਕੋਈ ਕਸੂਰ ਨਹੀਂ, ਪਿਰਥੀ ਚੰਦ ਦਾ ਹੀ ਕਸੂਰ ਨਿਕਲੇਗਾ। ਹਾਂਜੀ,
ਹੇਰ ਹੇਰ ਐਸ਼ਵਰਜ ਕੋ ਦੁੱਖ ਪਾਏ ਕਨੇਰੇ।
ਉਹ ਗੁਰੂ ਘਰ ਦੀ ਵਡਿਆਈ ਵੇਖ ਕੇ, ਗੁਰੂ ਘਰ ਦਾ ਐਸ਼ਵਰਜ ਵੇਖ ਕੇ ਦੁਖੀ ਹੁੰਦਾ ਹੈ।
ਸਮਤਾ ਚਾਹਤ ਕਿਮ ਲਹੇ ਨਹਿ ਭਾਗ ਵਡੇਰੇ।
ਉਹਦੀ ਇੱਛਾ ਤੁਹਾਡੀ ਬਰਾਬਰੀ ਕਰਨ ਦੀ ਹੈ, ਉਹ ਤੁਹਾਡੀ ਬਰਾਬਰੀ ਕਰਨੀ ਚਾਹੁੰਦਾ, ਪਰ ਕਿਵੇਂ ਕਰੇ? ਉਹਦੇ ਕੋਲ ਪੁੰਨਾਂ ਦੀ ਪੂੰਜੀ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿ। ਸਾਧ ਸੰਗਤ ਜੀ, ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਮਹਾਂਪੁਰਸ਼ ਭਾਵਰਾ ਸਮਰਤ 'ਚ ਲਿਖਦੇ ਨੇ ਕਿ ਨਾ ਰੂਪ ਫਲੇ ਨਾ ਜੂਪ ਫਲੇ। ਵੀ ਜੇ ਕੋਈ ਕਵੇ ਮੈਂ ਬੜਾ ਸੋਹਣਾ ਹਾਂ, ਸੁੰਦਰਤਾ ਵੀ ਨਹੀਂ ਫਲਦੀ। ਜੇ ਕੋਈ ਕਵੇ ਮੈਂ ਬੜਾ ਤਗੜਾ ਜੁਆਰੀ ਹਾਂ, ਇਹ ਜੂਆ ਖੇਡਣ ਦੀ ਵਿੱਦਿਆ ਵੀ ਨਹੀਂ ਫਲਦੀ। ਕੋਈ ਕਹੇ ਮੈਂ ਬੜਾ ਵਿਦਵਾਨ ਹਾਂ, ਬੜਾ ਗਿਆਨੀ ਹਾਂ, ਪੜ੍ਹਿਆ ਲਿਖਿਆ ਹਾਂ, ਉਹ ਵੀ ਗੱਲ ਨਹੀਂ ਫਲਦੀ। ਕਹਿੰਦੇ ਜੇ ਕੋਈ ਕਵੇ ਮੈਂ ਉੱਚੀ ਕੁੱਲ ਦਾ ਹਾਂ, ਉਹ ਵੀ ਨਹੀਂ ਫਲਦੀ। ਕੀ ਫਲਦਾ? ਕਹਿੰਦੇ ਕੀਤੇ ਹੋਏ ਪੁੰਨ ਹੀ ਫਲਦੇ ਹਨ। ਜੇ ਪੁੰਨ ਕੀਤੇ ਨੇ ਤਾਂ ਪ੍ਰਤਾਪ ਬਣ ਜਾਣਾ, ਆਪੇ ਹੀ ਬਣ ਜਾਣਾ, ਬਿਨਾਂ ਬਣਾਇਆ ਬਣ ਜਾਣਾ। ਅਤੇ ਜੇ ਪਾਪ ਕੀਤੇ ਨੇ ਤਾਂ ਉਹ ਪ੍ਰਤਾਪ ਮੱਧਮ ਪੈ ਜਾਣਾ। ਇਸ ਕਰਕੇ ਕੀਤੇ ਹੋਏ ਪੁੰਨ ਤੋਂ ਬਿਨਾਂ ਹੋਰ ਕੋਈ ਚੀਜ਼ ਫਲੀ ਭੂਤ ਨਹੀਂ ਹੁੰਦੀ ਬੰਦੇ ਦੀ। ਅਤੇ ਪਿਰਥੀ ਚੰਦ ਦੇ ਪੁੰਨ ਕੋਈ ਨਹੀਂ, ਪਾਪ ਹੀ ਕੀਤੇ ਹੋਏ ਨੇ। ਹਾਂਜੀ,
ਸ਼੍ਰੀ ਅਰਜਨ ਜੀ ਪੁੰਨ ਭਨਿਓ ਸਭ ਮੇਲ ਬੁਲਾਵੈ।
ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਚਲੋ ਭਰਾ ਜੀ, ਜੋ ਵਾਹਿਗੁਰੂ ਦਾ ਪਾਣਾ ਹੈ, ਹੁਕਮ ਹੈ, ਉਹਨੇ ਜੋ ਸਾਡੇ ਭਰਾਵਾਂ 'ਚ ਵਿਰੋਧ ਪਾਇਆ ਹੋਇਆ ਪਰਮੇਸ਼ੁਰ ਨੇ, ਸਾਨੂੰ ਉਹ ਸਤ ਕਰਕੇ ਮੰਨ ਲੈਣਾ ਚਾਹੀਦਾ, ਹੁਕਮ ਹੀ ਇੱਦਾਂ ਹੈ। ਬਾਕੀ ਮੇਲ ਨੂੰ ਤਾਂ ਸੱਦੀ ਹੈ, ਵਿਆਹ ਦੇ ਵਿੱਚ ਸਾਰੇ ਰਿਸ਼ਤੇਦਾਰਾਂ ਨੂੰ, ਸਾਰੇ ਭਾਈਚਾਰੇ ਨੂੰ ਇਕੱਠਾ ਕਰਨਾ ਹੁੰਦਾ, ਆਪਾਂ ਸਾਰਿਆਂ ਨੂੰ ਵਿਆਹ ਦਾ ਸੱਦਾ ਦੇਈਏ। ਹਾਂਜੀ,
ਗੋਇੰਦਵਾਲ ਖਡੂਰ ਤੇ ਸੁਣ ਕਰ ਚੱਲ ਆਵੈ।
ਸ੍ਰੀ ਗੋਇੰਦਵਾਲ ਸਾਹਿਬ ਤੋਂ, ਖੰਡੂਰ ਸਾਹਿਬ ਤੋਂ, ਹੋਰ ਜਿੱਥੇ ਗੁਰੂ ਕੇ ਰਿਸ਼ਤੇਦਾਰ ਸੰਬੰਧੀ ਹਨ, ਵੱਡੇ ਹਨ, ਉਹਨਾਂ ਸਾਰਿਆਂ ਨੂੰ ਬੁਲਾਈਏ।
ਕਾਵਰ ਭਰੇ ਕਹਾਰ ਗਨ ਪਠੇ ਪਕਵਾਨਾ।
ਗੁਰੂ ਅਰਜਨ ਦੇਵ ਜੀ ਨੇ ਮਠਿਆਈਆਂ ਦੀਆਂ ਪਾਲਕੀਆਂ ਭਰ ਕੇ, ਕਾਵਰਾਂ ਭਰ ਕੇ ਉਹ ਭੇਜ ਦਿੱਤੀਆਂ।
ਲਿਖੀ ਪੱਤਰਿਕਾ ਸਭਿਨ ਸ ਕਰ ਪ੍ਰੇਮ ਮਹਾਨਾ।
ਅਤੇ ਸਾਰਿਆਂ ਨੂੰ ਚਿੱਠੀਆਂ ਪ੍ਰੇਮ ਨਾਲ ਲਿਖੀਆਂ, ਗੋਇੰਦਵਾਲ ਸਾਹਿਬ ਵੱਲ ਵੀ ਚਿੱਠੀ ਲਿਖ ਕੇ ਭੇਜੀ, ਕਿਉਂਕਿ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਸਨ। ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਆਪ ਤਾਂ ਜੋਤੀ ਜੋਤ ਸਮਾ ਗਏ, ਪਰ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ, ਅਰਜਾਨੀ ਮੱਲ ਜੀ, ਅਰਥ ਮੱਲ ਜੀ, ਅੱਗੋਂ ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ, ਕਾਫੀ ਵੱਡਾ ਪਰਿਵਾਰ ਉੱਥੇ ਰਹਿੰਦਾ, ਉਹਨਾਂ ਸਾਰਿਆਂ ਨੂੰ ਸੱਦਾ ਭੇਜਿਆ ਹੈ।
ਸਰਬ ਸੰਗ ਪਰਿਵਾਰ ਲਏ ਇਤ ਦਿਸ਼ ਕੋ ਆਵੋ।
ਸਾਰੇ ਰਿਸ਼ਤੇਦਾਰਾਂ ਨੂੰ, ਖਡੂਰ ਸਾਹਿਬ ਵਾਲੇ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ, ਉਹਨਾਂ ਨੂੰ ਵੀ ਸੱਦਾ ਭੇਜਿਆ ਵੀ ਸਾਰੇ ਆਪਣੇ ਪਰਿਵਾਰਾਂ ਸਮੇਤ ਆਉਣਾ ਹੈ। ਵਿਆਹ ਦੇ ਵਿੱਚ ਸ਼ਾਮਿਲ ਹੋਣਾ ਹੈ।
ਹਰ ਗੋਬਿੰਦ ਵਿਵਾਹੋ ਲਖ ਨਹਿ ਦੇਰ ਲਗਾਵੋ।
ਸ੍ਰੀ ਹਰਗੋਬਿੰਦ ਜੀ ਦਾ ਵਿਆਹ ਹੈ, ਕਿਸੇ ਨੇ ਦੇਰੀ ਨਹੀਂ ਕਰਨੀ, ਸਾਰਿਆਂ ਨੇ ਆਉਣਾ ਹੈ।
ਗੋਇੰਦਵਾਲ ਪਠਾਇਓ ਸਿੱਖ ਦੇ ਕਰ ਪਾਤੀ।
ਇੱਕ ਚਿੱਠੀ ਲਿਖ ਕੇ ਸ੍ਰੀ ਗੋਇੰਦਵਾਲ ਸਾਹਿਬ ਸਿੱਖ ਨੂੰ ਭੇਜਿਆ ਅਤੇ ਨਾਲ ਮਠਿਆਈਆਂ ਦੀਆਂ ਪਾਲਕੀਆਂ ਭਰ ਕੇ, ਉਹ ਕਾਵਰਾਂ ਕਹਿੰਦੇ ਸਨ, ਉਹ ਮੋਢਿਆਂ ਦੇ ਧਰ ਕੇ ਕਹਾਰ ਚੁੱਕ ਕੇ ਲੈ ਜਾਂਦੇ ਸਨ, ਉਹ ਕਾਵਰ ਭਰ ਕੇ ਭੇਜੀ ਹੈ।
ਮਿਲਿਓ ਜਾਏ ਕਰ ਮੋਹਰੀ ਸੁਣ ਸੀਤਲ ਛਾਤੀ।
ਜਾ ਕੇ ਬਾਬਾ ਮੋਹਰੀ ਨੂੰ ਸਿੱਖ ਮਿਲਿਆ ਅਤੇ ਬਾਬਾ ਮੋਹਰੀ ਜੀ ਨੂੰ ਵਿਆਹ ਦਾ ਸੱਦਾ ਦਿੱਤਾ। ਬਾਬਾ ਮੋਹਰੀ ਜੀ ਸੁਣ ਕੇ ਬੜੇ ਖੁਸ਼ ਹੋਏ, ਬਹੁਤ ਹੀ ਚਾਅ ਚੜਿਆ ਉਹਨਾਂ ਨੂੰ ਵੀ ਮੇਰੀ ਭੈਣ ਦੇ ਪੋਤਰੇ ਦਾ ਵਿਆਹ ਹੈ। ਬੀਬੀ ਭਾਨੀ ਗੁਰੂ ਮਹਾਰਾਜ ਗੁਰੂ ਅਮਰਦਾਸ ਦੀ ਬੇਟੀ ਅਤੇ ਬਾਬਾ ਮੋਹਰੀ ਦੀ ਭੈਣ ਸੀ, ਅਤੇ ਭੈਣ ਦੇ ਪੋਤੇ ਦਾ ਵਿਆਹ, ਬੜਾ ਹੀ ਖੁਸ਼ ਹੋਇਆ ਬਾਬਾ ਮੋਹਰੀ। ਹਾਂਜੀ,
ਸਭ ਕੁਟੰਬ ਹਰਖਤ ਭਇਓ ਨਿਜ ਉਤਸਵ ਜਾਨਾ।
ਭੱਲਿਆਂ ਦਾ ਸਾਰਾ ਪਰਿਵਾਰ ਹੀ ਖੁਸ਼ ਹੋਇਆ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਦੀ ਸਾਰੀ ਅੰਸ਼ ਬੰਸ਼ ਨੇ ਸੋਚਿਆ ਵੀ ਮਹਾਰਾਜ ਦੇ ਘਰ ਵਿਆਹ ਹੈ ਅਤੇ ਆਪਾਂ ਸਾਰਿਆਂ ਨੇ ਜਾਣਾ ਹੈ।
ਤਥਾ ਜਾਏ ਦਾਤੂ ਨਿਕਟ ਬਿਰਤਾਂਤ ਬਖਾਨਾ।
ਦੂਜੀ ਚਿੱਠੀ ਮਹਾਰਾਜ ਦੀ ਸ੍ਰੀ ਗੋਇੰਦ ਖੰਡੂਰ ਸਾਹਿਬ ਭੇਜੀ, ਵਿਆਹ ਦਾ ਸੱਦਾ। ਬਾਬਾ ਦਾਤੂ ਜੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਉਹਨਾਂ ਦੇ ਸਾਹਿਬਜ਼ਾਦੇ ਸਨ, ਬਜ਼ੁਰਗ ਹੋ ਚੁੱਕੇ ਸਨ ਬਹੁਤ, ਲਗਭਗ ਉਹਨਾਂ ਦੀ ਉਮਰ ਉਸ ਵੇਲੇ 90 ਸਾਲ ਦੀ ਸੀ, 80-90 ਸਾਲ ਦੇ ਬਿਰਧ ਸਨ ਬਾਬਾ ਦਾਤੂ ਜੀ। ਉਹਨਾਂ ਨੂੰ ਜਾ ਕੇ ਵਿਆਹ ਦਾ ਸੱਦਾ ਦਿੱਤਾ ਹੈ।
ਸੁਨਤ ਸੁਧਾਸਰ ਕੋ ਚਾਹਿਓ ਕਰ ਬੇਪਰ ਸਥਾਨਾ।
ਸਾਰਿਆਂ ਨੇ ਖੁਸ਼ੀ ਨਾਲ ਸੱਦਾ ਲਿਆ, ਕਹਿਣ ਲੱਗੇ ਆਵਾਂਗੇ ਬੜੇ ਸ਼ੌਂਕ ਨਾਲ। ਬਾਬਾ ਦਾਤੂ ਜੀ ਖੰਡੂਰ ਸਾਹਿਬ ਤੋਂ ਤਿਆਰੀਆਂ ਕਰ ਲਈਆਂ, ਪਰਿਵਾਰ ਨਾਲ ਲੈ ਲਿਆ ਆਪਣੇ ਬੱਚੇ, ਪੁੱਤ ਪੋਤਰੇ ਪੜਪੋਤਰੇ ਸਾਰੇ, ਗੁਰੂ ਅੰਗਦ ਦੇਵ ਜੀ ਦਾ ਪਰਿਵਾਰ। ਅਤੇ ਇੱਧਰ ਬਾਬਾ ਮੋਹਰੀ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਦੇ ਮੋਹਰੀ ਬਣ ਕੇ ਭੱਲੇ ਸਾਹਿਬਜ਼ਾਦਿਆਂ ਨੂੰ ਵੀ ਨਾਲ ਲੈ ਲਿਆ। ਸਾਰੇ ਤਿਆਰੀਆਂ ਕਰਨ ਲੱਗੇ, ਨਵੇਂ ਕੱਪੜੇ ਸਵਾ ਕੇ, ਨਵੀਂ ਸਾਜ ਧੱਜ ਕਰਕੇ ਵਿਆਹ 'ਚ ਸ਼ਾਮਿਲ ਹੋਣਾ। ਹਾਂਜੀ,
ਤਿਆਰ ਸਰਬ ਪਰਿਵਾਰ ਭਾ ਕਰ ਹਰਖ ਮਹਾਨਾ।
ਸਾਰਾ ਪਰਿਵਾਰ, ਗੁਰੂ ਅਮਰਦਾਸ ਜੀ ਦਾ ਵੀ ਅਤੇ ਗੁਰੂ ਅੰਗਦ ਦੇਵ ਜੀ ਦਾ ਵੀ, ਇਹ ਸਾਰੇ ਵਿਆਹ 'ਚ ਸ਼ਾਮਿਲ ਹੋਣ ਲਈ, ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਖੁਸ਼ੀਆਂ ਨਾਲ ਤਿਆਰੀਆਂ ਕਰ ਰਹੇ ਨੇ। ਹਾਂਜੀ,
ਪੁਨ ਆਪਣੇ ਸਸਰਾਰ ਘਰ ਇੱਕ ਮਨੁਜ ਪਠਾਵਾ।
ਫਿਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਹੁਰੇ ਪਿੰਡ ਇੱਕ ਬੰਦਾ ਭੇਜਿਆ, ਮਾਤਾ ਗੰਗਾ ਦੇ ਪੇਕੇ ਮੋ ਸਾਹਿਬ ਬਿਲਗਾ, ਇਹ ਸਾਧ ਸੰਗਤ ਜੀ ਫਲੋਰ ਦੇ ਲਾਗੇ, ਜਦੋਂ ਅਸੀਂ ਫਲੋਰ ਦੇ ਵਾਲੇ ਪਾਸਿਓਂ ਉੱਧਰ ਜਾਈਏ ਨਾ, ਨਕੋਦਰ ਸਾਈਡ ਜਾਂ ਨੂਰ ਮਹਿਲ ਸਾਈਡ ਨੂੰ ਜਿਹੜਾ ਰਸਤਾ ਜਾਂਦਾ, ਉਹਦੇ 'ਤੇ ਗੁਰਦੁਆਰਾ ਆਉਂਦਾ ਮੋ ਸਾਹਿਬ ਅਤੇ ਬਿਲਗਾ, ਉੱਥੋਂ ਦੇ ਸੀ ਮਾਤਾ ਗੰਗਾ ਜੀ, ਮਾਤਾ ਗੰਗਾ ਦੇ ਪੇਕੇ ਉੱਥੋਂ ਦੇ ਸੀ। ਉੱਧਰ ਮਹਾਰਾਜ ਸਾਹਿਬ ਜੀ ਨੇ ਮੋ ਸਾਹਿਬ ਵਾਲੇ ਪਾਸੇ ਇੱਕ ਸਿੱਖ ਨੂੰ ਮਠਿਆਈਆਂ ਦੇ ਕੇ ਚਿੱਠੀ ਦੇ ਕੇ ਭੇਜਿਆ ਹੈ।
ਮੌਸੋ ਗ੍ਰਾਮ ਕੋ ਨਾਮ ਤੇ ਸੁਧ ਸਕਲ ਸੁਨਾਵਾ।
ਉਸ ਪਿੰਡ ਦਾ ਨਾਮ ਹੈ ਮੌ, ਮੌ ਸਾਹਿਬ ਸੰਗਤਾਂ ਕਹਿੰਦੀਆਂ, ਕਿਉਂਕਿ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਵਿਆਹ ਉੱਥੇ ਮਾਤਾ ਗੰਗਾ ਜੀ ਨਾਲ ਹੋਇਆ ਸੀ। ਮੌ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਕੇ ਹਨ, ਮਾਤਾ ਗੰਗਾ ਜੀ ਦੇ ਪੇਕੇ ਹਨ। ਉਹਨਾਂ ਨੂੰ, ਨਾਨਕੇ ਪਰਿਵਾਰ ਨੂੰ ਸੱਦਾ ਭੇਜਿਆ ਵੀ ਤੁਹਾਡੇ ਦੋਹਤੇ ਦਾ ਵਿਆਹ ਹੈ, ਸੱਜ ਧੱਜ ਦੇ ਨਾਲ ਆਓ। ਹਾਂਜੀ,
ਕ੍ਰਿਸ਼ਨ ਚੰਦ ਆਨੰਦ ਲਹਿ ਧਨਵੰਤੀ ਦਾਰਾ।
ਮਾਤਾ ਗੰਗਾ ਦੇ ਪਿਤਾ ਜੀ ਬਾਬਾ ਕ੍ਰਿਸ਼ਨ ਚੰਦ ਜੀ, ਮਾਤਾ ਗੰਗਾ ਦੀ ਮਾਤਾ ਮਾਤਾ ਧਨਵੰਤੀ ਜੀ, ਬਾਬਾ ਕ੍ਰਿਸ਼ਨ ਚੰਦ ਜੀ ਅਤੇ ਮਾਤਾ ਧਨਵੰਤੀ ਨੂੰ ਚਾਹ ਹੀ ਚੜ੍ਹ ਗਿਆ ਵੀ ਸਾਡੇ ਦੋਹਤੇ ਦਾ ਵਿਆਹ ਹੈ। ਨਾਨੀ ਨਾਨਾ ਤਿਆਰੀਆਂ ਕਰਨ ਲੱਗੇ।
ਦੋਹਿਤ ਕੋਤ ਸਭ ਸੁਣਿਓ ਕੀ ਨਸਬੜ ਤਿਆਰਾ।
ਨਾਨਕਿਆਂ ਨੂੰ ਬੜੀ ਖੁਸ਼ੀ ਹੁੰਦੀ ਦੋਹਤੇ ਦੇ ਵਿਆਹ ਦੀ, ਦੋਹਤੇ ਦੇ ਵਿਆਹ ਦੀ ਤਿਆਰੀਆਂ ਕਰਦੀਆਂ।
ਬ੍ਰਿੰਦ ਮਸੰਦ ਹਕਾਰ ਗੁਰ ਆਇਸ ਫੁਰਮਾਈ।
ਸਾਧ ਸੰਗਤ ਜੀ ਸਾਰੇ ਸੱਦੇ ਭੇਜ ਦਿੱਤੇ ਹੋਰ ਥਾਵਾਂ 'ਤੇ ਵੀ, ਮਸੰਦਾਂ ਨੂੰ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੇ,
ਤਿਆਰ ਸਮੱਗਰੀ ਕਰੋ ਸੁਬ ਚਾਹੀ ਜੋ ਸਮਦਾਈ।
ਜੋ ਵਿਆਹ 'ਚ ਸਮਾਨ ਚਾਹੀਦਾ ਵੀ ਤਿਆਰ ਕਰੋ, ਸਾਰੇ ਮਸੰਦ ਜ਼ਿੰਮੇਵਾਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾਤੀਆਂ ਵੀ ਵਿਆਹ ਤੋਂ ਪਹਿਲਾਂ ਜਿਹੜਾ ਜਿਹੜਾ ਸਮਾਨ ਚਾਹੀਦਾ ਉਹ ਖਰੀਦ ਕੇ ਲਿਆਓ।
ਚੰਦੋਏ ਬਹੁ ਮੋਲ ਕੇ ਝਾਲਰ ਚਮਕੰਤੀ,
ਬੜੇ ਕੀਮਤੀ ਚੰਦੋਏ ਚਾਨਣੀਆਂ ਜੋ ਤਾਣ ਤਾਣ ਕੇ ਸੰਗਤਾਂ ਨੂੰ ਬਿਠਾਉਣਾ ਹੈ, ਜਿਨ੍ਹਾਂ ਵਿੱਚ ਬੜੀਆਂ ਸੁੰਦਰ ਝਾਲਰਾਂ ਲੱਗੀਆਂ ਹੋਣ, ਇਹੋ ਜਿਹੇ ਮਹਿੰਗੇ ਚੰਦੋਏ ਤਿਆਰ ਕਰਵਾਏ।
ਖੀਨ ਖਾਫ ਲਾਗ ਹੈ ਜ਼ਰੀ ਸੁੰਦਰ ਦੁਤਵੰਤੀ,
ਖੀਨ ਖਾਫ ਦੇ ਕੱਪੜੇ, ਰੇਸ਼ਮ ਦੇ ਕੱਪੜੇ, ਜਰੀਦਾਰ ਕੱਪੜੇ ਬੜੇ ਸੁੰਦਰ ਲਾ ਲਾ ਕੇ ਚੰਦੋਏ ਤਿਆਰ ਕੀਤੇ ਹਨ।
ਰੇਸ਼ਮ ਕੀ ਡੋਰੇ ਲਗੀ ਬਹੁ ਵਰਨ ਬਨਾਵਾ,
ਰੰਗ ਰੰਗ ਦੀਆਂ ਚਾਨਣੀਆਂ ਕਨਾਤਾਂ ਭਾਈ ਸਾਹਿਬ ਜੀ ਲਿਖ ਰਹੇ ਨੇ ਤਿਆਰ ਹੋਈਆਂ ਤੇ ਰੇਸ਼ਮ ਦੀਆਂ ਡੋਰਾਂ ਨਾਲ ਬੰਨੀਆਂ ਗਈਆਂ। ਹਾਂਜੀ,
ਮਖਮਲ ਕੇ ਸਭ ਫਰਸ਼ ਕੋ ਗਨ ਦਰਬ ਲਗਾਵੋ,
ਤੇ ਥੱਲੇ ਗਲੀਚੇ ਮਲਮਲ ਦੇ ਮਖਮਲ ਦੇ ਬੜੇ ਬੜੇ ਵਧੀਆ ਸੋਹਣੇ ਰੰਗ ਰੰਗ ਦੀਆਂ ਚਾਦਰਾਂ ਗਲੀਚੇ ਗਿਲਮ ਮਹਾਰਾਜ ਕਹਿੰਦੇ ਤਿਆਰ ਕਰਾਓ।
ਕਰੋ ਕਨਾਤ ਬਨਾਤ ਕੀ ਤੰਬੂ ਜੋ ਬਸਾਲਾ,
ਤੰਬੂ ਵੀ ਬੜੇ ਬੜੇ ਸੋਹਣੇ ਤੇ ਕਨਾਤਾਂ ਵੀ ਵੱਡੀਆਂ ਵੱਡੀਆਂ।
ਚਾਂਦੀ ਕੀ ਚੋਬੈ ਰੁਚਰ ਕੀ ਜੈ ਦਰਹਾਲਾ,
ਔਰ ਉਹਨਾਂ ਤੰਬੂਆਂ ਨੂੰ ਤਾਰਨ ਵਾਸਤੇ ਚੋਬਾਂ ਵੀ ਚਾਂਦੀ ਦੀਆਂ ਸੋਹਣੀਆਂ ਤਿਆਰ ਕਰਵਾਈਆਂ।
ਸਿਅੰਦਨ ਸਕਟਨ ਤਿਆਰ ਹੋਏ ਜੋ ਚਾਹੀਏ ਕਰਾਵੋ,
ਗੱਡੇ ਤਿਆਰ ਕੀਤੇ ਗਏ, ਰੇੜੇ ਤਿਆਰ ਕੀਤੇ ਗਏ, ਗੜਬੈਲਾਂ ਤਿਆਰ ਕੀਤੀਆਂ, ਰੱਥ ਤਿਆਰ। ਮਹਾਰਾਜ ਕਹਿੰਦੇ ਜੋ ਚਾਹੀਦਾ ਨਾ ਤਿਆਰ ਕਰ ਲਓ, ਬਰਾਤ ਨੇ ਜਾਣਾ, ਬਹੁਤ ਸਾਰੇ ਗੱਡੇ ਚਾਹੀਦੇ ਨੇ, ਰੇੜੇ ਔਰ ਨਾਲ ਊਠ ਹਾਥੀ ਘੋੜੇ, ਜਿਹੜੀ ਬਰਾਤ ਸੱਜ ਧੱਜ ਨਾਲ ਜਾਵੇ, ਸਾਰਾ ਸਮਾਨ ਤਿਆਰ ਕਰ ਲਓ।
ਆਤਿਸ਼ਬਾਜੀ ਹੋਏ ਬਹੁਤ ਤਿੰਨ ਦਰਬ ਤੇ ਵਾਵੋ,
ਆਤਿਸ਼ਬਾਜੀ ਵਾਲੇ ਉਦੋਂ, ਅੱਜ ਕੱਲ੍ਹ ਕੁਝ ਚੀਜ਼ਾਂ ਹੋਰ ਆ ਗਈਆਂ, ਪਹਿਲਾਂ ਹੋਰ ਹੁੰਦੀਆਂ ਸੀ ਵਿਆਹਾਂ ਸ਼ਾਦੀਆਂ 'ਚ, ਰਾਤ ਨੂੰ ਵਿਆਹ ਹੁੰਦੇ ਸੀ ਅਤੇ ਆਤਿਸ਼ਬਾਜੀ ਵਾਲੇ ਆ ਕੇ ਰਾਤ ਨੂੰ ਆਤਿਸ਼ਬਾਜੀ ਕਰਿਆ ਕਰਦੇ ਸੀ। ਉਹ ਆਤਿਸ਼ਬਾਜੀ ਕਰਦੇ ਸੀ, ਉਹਦੇ ਨਾਲ ਸਤਸੰਗ ਜੀ ਬੜੀ ਚਾਨਣੀ ਰੋਸ਼ਨੀ ਹੋ ਜਾਂਦੀ ਸੀ। ਮਹਾਰਾਜ ਕਹਿੰਦੇ ਆਤਿਸ਼ਬਾਜੀ ਵਾਲਿਆਂ ਨੂੰ ਪਹਿਲਾਂ ਹੀ ਮਾਇਆ ਦੇ ਦਿਓ ਤਾਂ ਕਿ ਉਹ ਵਿਆਹ ਵਾਸਤੇ ਤਿਆਰੀ ਕਰ ਛੱਡਣ।
ਜੀਨਤ ਰੰਗਨ ਕੇ ਨਵੇਲੀ ਜ ਹੈ ਵੱਡ ਮੋਲੇ,
ਮਸੰਦਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਹੁਕਮ ਦਿੱਤਾ ਵੀ ਘੋੜਿਆਂ ਦੀਆਂ ਕਾਠੀਆਂ ਨਵੀਆਂ ਬਣਵਾ ਲਓ, ਕੀਮਤੀ ਕਾਠੀਆਂ ਤਿਆਰ ਕਰਵਾ ਲਓ ਘੋੜਿਆਂ ਦੀਆਂ।
ਅਲੰਕਾਰ ਕਰਵਾਏ ਕਰ ਸਾਜ ਹੋ ਸਭ ਟੋਲੇ,
ਘੋੜਿਆਂ ਦੇ ਗਹਿਣੇ, ਉਹਨਾਂ ਦੀਆਂ ਹਮੇਲਾਂ, ਉਹਨਾਂ ਦੇ ਪੈਰਾਂ 'ਚ ਪਾਉਣ ਵਾਲੇ ਘੁੰਗਰੂ, ਗਲਾਂ ਵਿੱਚ ਪਾਉਣ ਵਾਲੇ ਘੁੰਗਰੂ, ਉਹਨਾਂ ਦੇ ਸਿਰ 'ਤੇ ਲਾਉਣ ਵਾਲੀਆਂ ਕਲਗੀਆਂ, ਉਹਨਾਂ ਦੇ ਉੱਤੇ ਪਾਉਣ ਵਾਲੀਆਂ ਕੀਮਤੀ ਝੁੱਲਾਂ ਸਭ ਤਿਆਰ ਕਰਵਾਈਆਂ ਗਈਆਂ।
ਲਗ ਨੌਬਤ ਆਏ ਸਦਈ ਦਿਨ ਰੈਨ ਵਜਾਵੋ,
ਤੇ ਜਿਹੜੀ ਨਿੱਕੇ ਨਗਾਰੇ ਨੌ ਲਘੂ ਨੌਬਤ ਕਹਿੰਦੇ ਆ, ਉਹ ਵਜਾਉਣ ਵਾਲਿਆਂ ਨੂੰ ਦਿਨ ਰਾਤ ਵਜਾਉਣ ਦਾ ਹੁਕਮ ਦੇ ਦਿੱਤਾ। ਉਹ ਦਿਨਾਂ ਵਿੱਚ ਸਾਧ ਸੰਗਤ ਜੀ ਵਿਆਹ ਵਾਲੇ ਘਰਾਂ ਵਿੱਚ ਖੁਸ਼ੀ ਦੇ ਥਾਵਾਂ 'ਤੇ ਇਹ ਛੋਟੀ ਨੌਬਤ ਵੱਜਿਆ ਕਰਦੀ ਸੀ। ਉਹਦਾ ਇਹ ਮਤਲਬ ਹੁੰਦਾ ਸੀ ਵੀ ਇਸ ਘਰ 'ਚ ਵਿਆਹ ਹੈ, ਸ਼ਾਦੀ ਹੈ, ਖੁਸ਼ੀ ਹੈ, ਦੂਰੋਂ ਪਤਾ ਲੱਗ ਜਾਂਦਾ ਸੀ। ਸ੍ਰੀ ਅੰਮ੍ਰਿਤਸਰ ਵਿੱਚ ਲਘੂ ਨੌਬਤ ਵੱਜਦੀ ਹੈ, ਪਤਾ ਲੱਗ ਰਿਹਾ ਕਿ ਅੱਜ ਗੁਰੂ ਸਾਹਿਬ ਜੀ ਦੇ ਘਰ ਵਿਆਹ ਸ਼ਾਦੀ ਹੈ।
ਤੂਤੀ ਅਪਰ ਨਫੀਰੀਆਂ ਨਿਜ ਸੰਗ ਮੇ ਲਾਵੋ,
ਤੂਤੀਆਂ ਨਫੀਰੀਆਂ ਸ਼ਹਿਨਾਈਆਂ ਵਜਾਓ।
ਡਫ ਬਾਜਤ ਜੁਤ ਬੰਸਰੀ ਬੜ ਧੌਸ ਗਹੀਰ,
ਆ ਕਹਿੰਦੇ ਧੌਂਸਾ ਵੀ ਵੱਜੇ, ਡਫ ਵੀ ਵੱਜੇ, ਬੰਸਰੀ ਵੀ ਵੱਜੇ।
ਪਠੈ ਪਣਵ ਪਣਵ ਕੀ ਧੁਨ ਉਠੈ ਸੁਨ ਹੋਵਹਿ ਭੀਰੰਗ,
ਪਟੇ ਪਣਵ ਇਹ ਅੱਜ ਕੱਲ੍ਹ ਦੇ ਵਾਜੇ ਜਿਹੜੇ ਨੇ ਆ ਤਾਂ ਸੁਣੇ ਹੋਣੇ ਤੁਸੀਂ, ਬੈਂਡ ਵਾਜੇ, ਇਹਦਾ ਨਿਰਾ ਕੰਨ ਖਾਊ ਸੌਦਾ ਹੁੰਦਾ, ਕੰਨ ਹੀ ਪਾੜ ਦਿੰਦਾ। ਕਿਉਂਕਿ ਗੋਰਿਆਂ ਨੇ ਸਾਡੇ ਇੰਡੀਆ 'ਚ ਵੀ ਵਾੜਤਾ ਅਤੇ ਕਈ ਸੱਜਣ ਨਗਰ ਕੀਰਤਨਾਂ 'ਤੇ ਵੀ ਉਹ ਵਾਜੇ ਵਜਾਈ ਜਾਂਦੇ ਆ ਅਤੇ ਉਹ ਬਹੁਤ ਕੰਨ ਪਾੜਦੇ ਆ। ਪਰ ਪਹਿਲਾਂ ਜਿਹੜੇ ਵਾਜੇ ਸੀ ਨਾ ਉਹ ਬੜੇ ਸੁਰੀਲੇ ਅਤੇ ਬੜੇ ਮਨ ਦੇ ਵਿੱਚ ਉਮਾਹ ਅਤੇ ਖੁਸ਼ੀ ਪੈਦਾ ਕਰਦੇ ਸੀ, ਆਨੰਦ ਪੈਦਾ ਕਰਦੇ ਸੀ। ਉਹ ਹੁਣ ਵਾਜੇ ਨਾ ਕੋਈ ਵਜਾਉਣ ਵਾਲਾ ਅਤੇ ਨਾ ਕੋਈ ਵਜਵਾਉਣ, ਜਦੋਂ ਕੋਈ ਕਿਸੇ ਚੀਜ਼ ਦਾ ਗਾਹਕ ਹੀ ਨਾ ਰਹੇ ਨਾ ਤਾਂ ਫਿਰ ਉਹ ਚੀਜ਼ ਖਤਮ ਹੋ ਜਾਇਆ ਕਰਦੀ ਹੈ। ਸੋ ਸਾਧ ਸੰਗਤ ਜੀ ਉਹ ਪੁਰਾਤਨ ਵਾਜੇ ਜਿਹੜੇ ਗੁਰੂ ਸਾਹਿਬ ਜੀ ਦੇ ਵਿਆਹ 'ਤੇ ਵੱਜੇ ਸਨ, ਕਵੀਰਾਜ ਭਾਈ ਸੰਤੋਖ ਸਿੰਘ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਹਾਂਜੀ,
ਵਜਹਿ ਢੋਲ ਅਰ ਬੰਸਰੀ ਦਿਨ ਪ੍ਰਤ ਗੁਰਦੁਆਰੇ,
ਗੁਰੂ ਦੇ ਘਰ ਢੋਲ ਅਤੇ ਬੰਸਰੀ, ਛਹਿਨਾਈ ਅਤੇ ਝਾਂਜਰ ਅਤੇ ਬਹੁਤ ਭਾਂਤ ਭਾਂਤ ਦੇ ਵਾਜੇ ਵੱਜ ਰਹੇ ਨੇ। ਹਾਂਜੀ,
ਮਹਾ ਕੁਲਾਹਲ ਹੋਤ ਹੈ ਸੁਣ ਹਰਖਤ ਭਾਰੇ।
ਬੜਾ ਕੁਲਾਹਲ ਹੈ, ਬੜੀ ਖੁਸ਼ੀ ਹੈ, ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਲਾਲ ਸ੍ਰੀ ਹਰਗੋਬਿੰਦ ਜੀ ਦਾ ਵਿਆਹ ਹੈ। ਹਾਂਜੀ,
ਅਨੇਕ ਕਰਾਹੇ ਧਰ ਦਏ ਪਕਵਾਨ ਪਕਾਵੈ।
ਹਲਵਾਈਆਂ ਨੇ ਬੜੇ ਵੱਡੇ ਵੱਡੇ ਕੜਾਹੇ ਰੱਖੇ ਹੋਏ ਨੇ, ਕਿਤੇ ਜਲੇਬੀਆਂ ਬਣ ਰਹੀਆਂ, ਕਿਤੇ ਲੱਡੂ ਬਣ ਰਹੇ, ਕਿਤੇ ਸ਼ੱਕਰ ਪਾਰੇ ਬਣ ਰਹੇ, ਕਿਤੇ ਘੇਵਰ ਬਣ ਰਹੇ ਨੇ, ਵਨ ਸਵਨੀਆਂ ਮਠਿਆਈਆਂ ਤਿਆਰ ਹੋ ਰਹੀਆਂ ਨੇ। ਹਾਂਜੀ,
ਭਾਂਤ ਭਾਂਤ ਕੀ ਸਵਾਦ ਮਹਿ ਮੇਵੇ ਸੋ ਮਿਲਾਵੈ।
ਵਿੱਚ ਮੇਵੇ ਪਾ ਪਾ ਕੇ, ਕਿਤੇ ਬਦਾਮ ਪਾ ਕੇ, ਕਿਤੇ ਕਾਜੂ ਪਾ ਕੇ, ਕਿਤੇ ਨੇਜ਼ੇ ਪਾ ਕੇ, ਕਿਤੇ ਹੋਰ ਸਵਾਦ ਬੜੇ ਬੜੇ ਮੇਵੇ ਪਾ ਕੇ ਅਤੇ ਮਠਿਆਈਆਂ ਤਿਆਰ ਹੋ ਰਹੀਆਂ ਨੇ, ਬਰਫੀਆਂ ਬਣ ਰਹੀਆਂ ਨੇ, ਗੁਲਾਬ ਜਾਮਣਾਂ ਬਣ ਰਹੀਆਂ ਨੇ। ਹਾਂਜੀ,
ਮੋਦਕ ਖੁਰਮੇ ਅਰ ਭਰੇ ਦਦ ਲਵਨ ਰਲਾਏ।
ਆਹ ਕਹਿੰਦੇ ਲੱਡੂ ਬਣ ਰਹੇ ਨੇ, ਖੁਰਮੇ ਬਣ ਰਹੇ ਨੇ ਅਤੇ ਦਹੀਂ ਭੱਲੇ ਬਣ ਰਹੇ ਨੇ, ਵਿੱਚ ਮਾਂ ਦੇ ਬੜੇ ਪਾ ਪਾ ਕੇ ਚੰਗੇ ਸਿਆਣੇ ਹਲਵਾਈ ਸਵਾਦੀ ਖਾਣਾ ਤਿਆਰ ਕਰ ਰਹੇ ਨੇ।
ਚਿਰਵੇ ਬੜੇ ਜਲੇਬ ਜੁੱਤ ਇਤਿਆਦ ਬਣਾਏ।
ਚਿਰਵੇ ਅਤੇ ਜਲੇਬਾਂ ਵੱਡੀਆਂ ਛੋਟੀਆਂ ਬਣ ਰਹੀਆਂ ਨੇ, ਅੰਮ੍ਰਿਤੀਆਂ ਬਣ ਰਹੀਆਂ ਨੇ। ਹਾਂਜੀ,
ਮੇਲ ਲਗਾਇਓ ਆਵਣ ਤਬੈ ਹਰਖਤ ਨਰ ਨਾਰੀ।
ਹੁਣ ਮੇਲ ਆਉਣਾ ਸ਼ੁਰੂ ਹੋ ਗਿਆ। ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਵਿਆਹ ਦਾ ਕਾਰਡ ਵੀ ਨਾ ਉਹ ਆਪਾਂ ਵਟਸਐਪ 'ਤੇ ਹੀ ਭੇਜ ਦਿੰਦੇ ਹੁੰਦੇ ਹਾਂ, ਅਤੇ ਵਟਸਐਪ ਉੱਤੇ ਹੀ ਅਗਲੇ ਜਿਹੜੇ ਨੇ ਵਿਚਾਰੇ ਕੋਈ ਟਾਈਮ ਕੱਢ ਕੇ ਵੱਧ ਤੋਂ ਵੱਧ ਆਨੰਦ ਕਾਰਜ ਦੇ ਟਾਈਮ 'ਤੇ ਦਰਸ਼ਨ ਦਿੰਦੇ ਆ। ਉਸ ਤੋਂ ਪਹਿਲਾਂ ਨਾ ਕਿਸੇ ਕੋਲ ਟਾਈਮ ਅਤੇ ਨਾ ਕੋਈ ਆਵੇ ਅਤੇ ਨਾ ਕੋਈ ਜਾਵੇ। ਪਹਿਲੇ ਜ਼ਮਾਨੇ ਵਿੱਚ 10 ਦਿਨ ਪਹਿਲਾਂ ਹੀ ਮੇਲ ਆਉਣਾ ਸ਼ੁਰੂ ਹੋ ਜਾਂਦਾ ਸੀ। 5-7 ਦਿਨ ਤਾਂ ਮਾਮੂਲੀ ਮੇਲ ਪਹਿਲਾਂ ਇਕੱਠਾ, ਨਾਨਕੇ ਪਹਿਲਾਂ ਆਉਂਦੇ ਸੀ, ਫਿਰ ਉਹ ਪਿਓ ਦੇ ਨਾਨਕੇ ਆਉਂਦੇ ਸੀ, ਫਿਰ ਗਾਂ ਦੀ ਗਾਂ ਹੋਰ ਉਹਨਾਂ ਦੇ ਰਿਸ਼ਤੇਦਾਰ, ਭੂਆ ਫੁੱਫੜ ਮਾਸੀਆਂ ਮਾਸੜ ਬਹੁਤ ਇਕੱਠੇ ਹੁੰਦੇ ਸੀ। ਉਹ ਫਿਰ 5-7 ਦਿਨ ਮੇਲ ਇਕੱਠੇ ਹੁੰਦਾ ਰਹਿਣਾ। ਜਦੋਂ ਬਰਾਤ ਨੇ ਤੁਰਨਾ, ਬੀਬੀਆਂ ਨੇ ਘਰ 'ਚ ਰਹਿ ਜਾਣਾ, ਬੰਦਿਆਂ ਨੇ ਸਾਰਿਆਂ ਨੇ ਬਰਾਤੇ ਜਾਣਾ, ਅਤੇ ਬਰਾਤੇ ਜਿੰਨਾ ਹੁਣ ਦੂਰ ਉਨਾ ਟਾਈਮ ਤਾਂ ਲੱਗਣਾ ਹੀ ਹੈ। ਕਿਤੇ ਬਰਾਤ 2 ਦਿਨਾਂ 'ਚ ਪਹੁੰਚ ਜਾਂਦੀ, ਕਿਤੇ 4 ਦਿਨਾਂ 'ਚ, ਕਿਤੇ ਹਫ਼ਤੇ 'ਚ ਪਹੁੰਚਦੀ, ਦੂਰ ਹੁੰਦੀ। ਅਤੇ 3 ਰਾਤਾਂ ਘੱਟੋ ਘੱਟ ਉੱਥੇ ਲੜਕੀ ਵਾਲਿਆਂ ਦੇ ਪਿੰਡ ਰਹਿੰਦੇ ਸੀ। ਉੱਥੇ ਰੋਟੀਆਂ ਵੀ ਇੱਦਾਂ ਹੁੰਦੀਆਂ ਸੀ ਵੀ ਇੱਕ ਨਾਨਕਿਆਂ ਦੀ ਰੋਟੀ ਹੈ ਜੀ, ਇੱਕ ਦਿਨ ਨਾਨਕਿਆਂ ਨੇ ਰੋਟੀ ਖਵਾਉਣੀ ਕੁੜੀ ਦੇ ਨਾਨਕਿਆਂ ਨੇ, ਇੱਕ ਦਿਨ ਪਿੰਡ ਦੀ ਪੰਚਾਇਤ ਵੱਲੋਂ ਰੋਟੀ ਹੋਣੀ ਪਿੰਡ ਵਾਲਿਆਂ ਨੇ ਕਰਨੀ, ਇੱਕ ਦਿਨ ਲੜਕੀ ਦੇ ਪਿਤਾ ਵੱਲੋਂ ਰੋਟੀ ਹੋਣੀ। ਇਸ ਤਰ੍ਹਾਂ ਫਿਰ ਆਓ ਭਗਤ ਸਨਮਾਨ ਹੁੰਦਾ ਸੀ। 3 ਦਿਨ ਘੱਟੋ ਘੱਟ ਰਹਿ ਕੇ ਡੋਲੀ ਲੈ ਕੇ ਫਿਰ ਵਾਪਸ ਆਉਂਦੇ ਸੀ। ਪਿਛਲੇ ਵਿਆਹ ਦੇ ਵਿੱਚ ਮਾਈਆਂ ਬੀਬੀਆਂ ਉਡੀਕਦੀਆਂ ਰਹਿੰਦੀ ਸੀ ਵੀ ਡੋਲੀ ਆਵੇਗੀ, ਅਤੇ ਖੁਸ਼ੀ ਦੇ ਗੀਤ ਹੀ ਗਾਈ ਜਾਂਦੀਆਂ ਸੀ। 5-5, 7-7 ਦਿਨ ਵਿਆਹ ਦਾ ਇਹੀ ਉਤਸ਼ਾਹ ਰਹਿੰਦਾ ਸੀ। ਡੋਲੀ ਆਉਂਦੀ ਸੀ, ਫਿਰ ਵੀ 2-3 ਰਾਤਾਂ ਉੱਥੇ ਹੋਰ ਮੇਲ ਰਹਿੰਦਾ ਸੀ। ਕੋਈ ਦੂਜੇ ਦਿਨ ਚਲਾ ਜਾਂਦਾ ਸੀ, ਕੋਈ 3ਜੇ ਦਿਨ, ਫਿਰ ਉਹਨਾਂ ਨੂੰ ਵਿਦਾ ਕਰਦੇ ਸੀ, ਮਠਿਆਈਆਂ ਦੇ ਕੇ ਬੜੇ ਪਿਆਰ ਨਾਲ ਤੋਰਦੇ ਸੀ ਵੀ ਸਾਡੇ ਵਿਆਹ 'ਚ ਮਹੀਨਾ ਮਹੀਨਾ ਵਿਆਹ 'ਚ ਹੀ ਲੱਗ ਜਾਂਦਾ ਸੀ। ਇਹੋ ਜਿਹਾ ਲੋਕਾਂ ਕੋਲ ਫੁਰਸਤ ਵੀ ਸੀ, ਜ਼ਮਾਨਾ ਅੱਜ ਇਹੋ ਜਿਹੀ ਰਫ਼ਤਾਰ ਵਧੀ ਹੈ ਵੀ ਕਿਸੇ ਕੋਲ ਟਾਈਮ ਨਹੀਂ ਵੀ ਵਿਆਹ 'ਤੇ ਜਾਣਾ ਜਾਂ ਕਿਸੇ ਨੂੰ ਕੋਈ ਜਾ ਕੇ ਖੁਸ਼ੀ 'ਚ ਸ਼ਰੀਕ ਹੋਣਾ। ਖੁਸ਼ੀਆਂ ਹੀ ਸਾਡੀਆਂ ਇਸ ਸਮੇਂ ਨੇ ਖੋਹ ਲਈਆਂ। ਖਾਲਸਾ ਜੀ, ਮਾਤਾ ਗੰਗਾ ਦੇ ਪੇਕੇ ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦੇ ਨਾਨਕੇ, ਉਹ ਸਾਰੇ ਹੀ ਵਿਆਹ 'ਚ ਤੁਰ ਪਏ ਨੇ ਵੀ ਅਸੀਂ ਚੱਲ ਕੇ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ 'ਚ ਸ਼ਾਮਿਲ ਹੋਈਏ। ਹਾਂਜੀ,
ਪਹਿਰ ਵੇ ਭੂਖਨ ਬਸਨ ਸ਼ੁਭ ਬੜ ਸ਼ੋਭਾ ਧਾਰੀ।
ਬੜੇ ਸੋਹਣੇ ਗਹਿਣੇ ਪਾਣੇ, ਕੱਪੜੇ ਪਾਉਣੇ, ਮਾਈਆਂ ਨੇ ਗਹਿਣੇ ਪਾਉਣੇ, ਬੰਦਿਆਂ ਨੇ ਵੀ ਉਹਨਾਂ ਜਿਨ੍ਹਾਂ 'ਚ ਬੰਦੇ ਵੀ ਕੰਠੇ ਪਾਉਂਦੇ ਹੁੰਦੇ ਸੀ, ਸੋਨੇ ਦੇ ਕੰਠੇ, ਅਤੇ ਬੜੇ ਸੱਜ ਧੱਜ ਕੇ ਵਿਆਹਾਂ ਦੇ ਵਿੱਚ ਸ਼ਾਮਿਲ ਹੁੰਦੇ ਸੀ। ਹਾਂਜੀ,
ਗੋਇੰਦਵਾਲ ਅਤੇ ਮੋਹਰੀ ਇਸਤਰੀ ਗਨ ਲਿਆਇਓ।
ਸਭ ਤੋਂ ਪਹਿਲਾਂ, ਸਭ ਤੋਂ ਜ਼ਿਆਦਾ ਜਿਹੜਾ ਚਾਹ ਸੀ ਨਾ ਇਸ ਵਿਆਹ ਦਾ, ਉਹ ਮਾਮੇ ਮੋਹਰੀ ਨੂੰ ਸੀ। ਮਾਮਾ ਮੋਹਰੀ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਬੀਬੀ ਭਾਨੀ ਦੇ ਭਾਈ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ ਸਨ। ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣਾ ਸਾਰਾ ਪਰਿਵਾਰ ਤਿਆਰ ਕੀਤਾ, ਆਪਣੀਆਂ ਨੂੰਹਾਂ ਨੂੰ ਆਖਿਆ, ਆਪਣੇ ਪੋਤਰੇ ਨੂੰਹਾਂ ਨੂੰ ਵੀ ਨਾਲ ਲਿਆ, ਕਿਉਂਕਿ ਉਹ ਵੱਡੇ ਸਨ, ਬਜ਼ੁਰਗ ਸੀ, ਉਹਨਾਂ ਦੇ ਪੁੱਤਰ ਪੋਤਰੇ ਉਹ ਸਾਰੇ ਹੀ ਇਸ ਵਿਆਹ 'ਚ ਸ਼ਰੀਕ ਹੋਣ ਲਈ ਚੱਲ ਪਏ।
ਜਿਹਦੇ ਆਨੰਦ ਆਨੰਦ ਮਿਲ ਸੰਸਰਾਮ ਸੋ ਆਇਓ।
ਤੇ ਬਾਬਾ ਮੋਹਣ ਜੀ ਨਹੀਂ ਆਏ, ਬਾਬਾ ਮੋਹਣ ਜੀ ਸਾਧੂ ਫਕੀਰ ਸਨ, ਉਹਨਾਂ ਦੇ ਪੁੱਤਰ ਸਨ ਬਾਬਾ ਸੰਸਰਾਮ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਸਭ ਤੋਂ ਪਹਿਲਾਂ ਪੋਥੀਆਂ ਲਿਖੀਆਂ, ਗੁਰਬਾਣੀ ਦੀ ਪਹਿਲੀ ਪਾਤਸ਼ਾਹੀ ਦੀ, ਦੂਜੀ ਪਾਤਸ਼ਾਹੀ ਦੀ, ਤੀਜੀ ਪਾਤਸ਼ਾਹੀ ਦੀ, ਚੌਥੀ ਪਾਤਸ਼ਾਹੀ ਦੀ ਬਾਣੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਪੋਤਰੇ ਬਾਬਾ ਸੰਸਰਾਮ ਜੀ ਨੇ ਲਿਖਿਆ ਸੀ। ਇਹ ਬਾਬਾ ਮੋਹਣ ਜੀ ਦੇ ਪੁੱਤਰ ਸਨ, ਉਹਨਾਂ ਦੀਆਂ ਇਹ ਲਿਖੀਆਂ ਬਾਬਾ ਸੰਸਰਾਮ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਜੀ ਲੈ ਕੇ ਆਏ ਸਨ, ਉਹਨਾਂ ਪੋਥੀਆਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਹੋਇਆ। ਤਾਂ ਜਿੱਥੇ ਬਾਬਾ ਮੋਹਰੀ ਦਾ ਪਰਿਵਾਰ ਆਇਆ, ਬਾਬਾ ਮੋਹਰੀ ਜੀ ਆਪ ਆਏ ਨੇ, ਉੱਥੇ ਬਾਬੇ ਮੋਹਰੀ ਦਾ ਭਤੀਜਾ ਸੰਸਰਾਮ ਆਪਣੇ ਪਿਤਾ ਦੀ ਥਾਂ ਤੇ ਆਇਆ ਹੈ। ਹਾਂਜੀ,
ਸੁੰਦਰ ਜੁੱਤ ਗਮਨੇ ਸਕਲ ਸਯੰਦਨ ਚੜ ਚਾਲੇ।
ਬਾਬਾ ਆਨੰਦ ਜੀ ਆਏ ਨੇ ਤੇ ਉਹਨਾਂ ਦੇ ਪੁੱਤਰ ਬਾਬਾ ਸੁੰਦਰ ਜੀ, ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਨਾ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਹੇ ਦੀ। ਇਹ ਗੁਰੂ ਅਮਰਦਾਸ ਦੇ ਪੜਪੋਤਰੇ ਸਨ, ਬਾਬਾ ਮੋਹਰੀ ਦੇ ਪੋਤਰੇ ਸਨ। ਬਾਬਾ ਸੁੰਦਰ ਜੀ, ਬਾਬਾ ਆਨੰਦ ਜੀ, ਬਾਬਾ ਅਰਥਮਲ ਜੀ, ਬਾਬਾ ਅਰਜਾਨੀ ਮਲ ਜੀ, ਇਹ ਚਾਚੇ ਭਤੀਜੇ ਸਾਰੇ ਇਕੱਠੇ ਹੋ ਕੇ ਗੁਰੂ ਅਮਰਦਾਸ ਦਾ ਪਰਿਵਾਰ ਇਸ ਵਿਆਹ 'ਚ ਸ਼ਾਮਿਲ ਹੋਣ ਲਈ ਚੱਲਿਆ ਹੈ।
ਕਿਤਕ ਰੂਡੇ ਸਕਲ ਪਰ ਸ਼ਿੰਗਾਰ ਵਿਸਾਲੇ।
ਕਈ ਤਾਂ ਗੱਡਿਆਂ ਅਤੇ ਰੱਥਾਂ 'ਤੇ ਬਹਿ ਕੇ ਜਿਹੜੇ ਬਜ਼ੁਰਗ ਸੀਗੇ ਪਾਲਕੀਆਂ 'ਚ ਬਹਿ ਗਏ, ਜਿਹੜੇ ਨੌਜਵਾਨ ਸੀਗੇ 20-20 ਸਾਲ ਦੇ, 22-22 ਸਾਲ ਦੇ, ਉਹ ਘੋੜਿਆਂ 'ਤੇ ਸਵਾਰ ਹੋ ਗਏ। ਇੱਦਾਂ ਇਹ ਬਰਾਤ ਜਿਹੜੀ ਸ਼ਾਮਿਲ ਹੋਣ ਵਾਸਤੇ ਨਾ, ਵਿਆਹ 'ਚ ਸ਼ਾਮਿਲ ਹੋਣ ਵਾਸਤੇ ਗੋਇੰਦਵਾਲ ਵਾਲੇ ਚੱਲ ਪਏ।
ਉਤਰੇ ਨਿਕਟ ਖਡੂਰ ਮੈਂ ਦਾ ਤੂੰ ਕਰ ਜਾਏ।
ਬਾਬਾ ਮੋਹਰੀ ਜੀ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ ਤੋਂ ਖੰਡੂਰ ਸਾਹਿਬ ਆਏ ਅਤੇ ਰੁਕ ਕੇ ਕਹਿੰਦੇ, ਠਹਿਰੋ, ਆਪਾਂ ਬਾਬਾ ਦਾਤੂ ਜੀ ਨੂੰ ਵੀ ਨਾਲ ਲੈ ਚੱਲੀਏ। ਸਨਮਾਨ ਕਰਿਆ ਕਰਦੇ ਸੀ ਇੱਕ ਦੂਜੀ ਦਾ, ਇੱਜ਼ਤ ਕੀ ਹੁੰਦੀ ਹੈ, ਕਿਵੇਂ ਕਰੀਦੀ ਹੈ, ਉਹਨਾਂ ਬਜ਼ੁਰਗਾਂ ਨੂੰ ਪੁੱਛੀਏ। ਆਪਣਾ ਸਾਰਾ ਪਰਿਵਾਰ ਬਾਬਾ ਮੋਹਰੀ ਜੀ ਨੇ ਰੋਕ ਲਿਆ ਅਤੇ ਆਪ ਉੱਤਰ ਕੇ ਨਾ ਬਾਬਾ ਦਾਤੂ ਜੀ ਦੇ ਘਰ ਗਏ। ਬਾਬਾ ਮੋਹਰੀ ਜੀ ਜਾ ਕੇ ਬਾਬਾ ਦਾਤੂ ਜੀ ਨੂੰ ਨਮਸਕਾਰ ਕੀਤੀ, ਉਹਨਾਂ ਨੇ ਵੀ ਇਹਨਾਂ ਨੂੰ ਨਮਸਕਾਰ ਕੀਤੀ ਬੜੇ ਪਿਆਰ ਵਿੱਚ। ਇਹ ਦੋਵੇਂ ਸਾਹਿਬਜ਼ਾਦੇ ਸਨ, ਬਾਬਾ ਦਾਤੂ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਸਨ, ਬਾਬਾ ਮੋਹਰੀ ਜੀ ਸਤਿਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ, ਆਪਸ 'ਚ ਬੜੇ ਪ੍ਰੇਮ ਨਾਲ ਮਿਲੇ ਅਤੇ ਬਾਬਾ ਦਾਤੂ ਜੀ ਅੱਗੇ ਤਿਆਰੀ ਕਰੀ ਬੈਠੇ ਸਨ ਆਪਣੇ ਪਰਿਵਾਰ ਸਮੇਤ। ਹਾਂਜੀ,
ਕਰੀ ਸੇਵ ਸਭ ਭਾਂਤ ਕੀ ਨਿਸ ਤਾਂ ਬਿਤਾਏ।
ਬਾਬਾ ਦਾਤੂ ਜੀ ਕਹਿਣ ਲੱਗੇ, ਬਾਬਾ ਮੋਹਰੀ ਜੀ ਅੱਜ ਗੁਰੂ ਕਾ ਪਰਿਵਾਰ ਆਇਆ, ਗੁਰੂ ਅਮਰਦਾਸ ਜੀ ਦਾ ਤੁਸੀਂ ਆਏ ਹੋ ਅਤੇ ਇੱਕ ਰਾਤ ਸਾਡੇ ਕੋਲ ਰਹਿਣੀ, ਅੱਜ ਨਹੀਂ ਜਾਣਾ, ਘੱਟੋ ਘੱਟ ਇੱਕ ਰਾਤ ਸਾਡੇ ਕੋਲ, ਫਿਰ ਕੱਲ੍ਹ ਨੂੰ ਜਾਣਾ, ਅੱਜ ਸੇਵਾ ਸਾਨੂੰ ਬਖਸ਼ੋ। ਭਾਵੇਂ ਉੱਥੋਂ 8 ਕਿਲੋਮੀਟਰ ਹੀ ਹੈ, ਸ੍ਰੀ ਗੋਇੰਦਵਾਲ ਸਾਹਿਬ ਤੋਂ ਖੰਡੂਰ ਸਾਹਿਬ 8 ਕੁ ਮੀਲ ਹੈ, ਅਤੇ ਕੋਈ ਬਹੁਤਾ ਸਫ਼ਰ ਤਾਂ ਨਹੀਂ ਸੀ ਕਰਕੇ ਆਏ, ਪਰ ਭਾਵਨਾ ਪਿਆਰ ਹਮ ਕਿੱਦਾਂ ਹੁੰਦਾ ਸੀ ਭਾਈਚਾਰਾ। ਕਹਿਣ ਲੱਗੇ, ਅੱਜ ਨਹੀਂ ਜਾਣ ਦੇਣਾ ਤੁਹਾਨੂੰ, ਸਾਡੇ ਕੋਲ ਠਹਿਰੋ, ਪ੍ਰਸ਼ਾਦਾ ਪਾਣੀ ਅੱਜ ਰਾਤ ਦਾ ਅਸੀਂ ਸੇਵਾ ਕਰ ਲਈ। ਬਾਬਾ ਮੋਹਰੀ ਜੀ ਕਹਿੰਦੇ, ਮਹਾਂਪੁਰਸ਼ੋ ਜਿਵੇਂ ਤੁਹਾਡੀ ਮਰਜ਼ੀ ਹੈ ਉਵੇਂ ਹੀ ਠੀਕ ਹੈ। ਬਾਬਾ ਮੋਹਰੀ ਜੀ ਆਪਣਾ ਸਾਰਾ ਪਰਿਵਾਰ, ਯਾਨੀ ਗੁਰੂ ਅਮਰਦਾਸ ਦਾ ਪਰਿਵਾਰ, ਪੁੱਤਰ ਪੋਤਰੇ ਭਤੀਜੇ ਅੱਗੇ ਨੂੰਹਾਂ, ਸਾਰਾ ਟੱਬਰ ਇੱਥੇ ਰੁਕ ਗਿਆ ਅਤੇ ਬਾਬਾ ਜੀ, ਬਾਬਾ ਦਾਤੂ ਜੀ ਕਹਿੰਦੇ ਵੀ ਪ੍ਰਸ਼ਾਦਾ ਬਣਾਓ ਆਪਣੀਆਂ ਨੂੰਹਾਂ ਧੀਆਂ ਨੂੰ। ਬੜਾ ਵਧੀਆ ਲੰਗਰ ਉਹਨਾਂ ਨੇ ਖੀਰ ਕੜਾਹ ਪੂੜੀਆਂ ਤਿਆਰ ਕਰਕੇ ਸਾਹਿਬ ਗੁਰੂ ਅਮਰਦਾਸ ਦੇ ਪਰਿਵਾਰ ਦਾ ਪ੍ਰਸ਼ਾਦਾ ਤਿਆਰ ਕੀਤਾ, ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਨੇ। ਹਾਂਜੀ,
ਉੱਠੇ ਪ੍ਰਾਤ ਕਰ ਬੇਗਮਨ ਰਥ ਸਕਟ ਸੋ ਜੋਰੇ।
ਰਾਤ ਲੰਘੀ, ਸਵੇਰੇ ਇਸ਼ਨਾਨ ਪਾਣੀ ਕਰਕੇ, ਨਾਸ਼ਤਾ ਪਾਣੀ ਕਰਕੇ ਫਿਰ ਗੱਡੇ ਜੋੜ ਲਏ, ਜਿੱਥੇ ਗੁਰੂ ਅਮਰਦਾਸ ਦਾ ਪਰਿਵਾਰ ਆਪਣੇ ਗੱਡਿਆਂ 'ਚ ਸਵਾਰ ਹੋਏ ਆ। ਇੱਦਾਂ ਹੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੰਸ਼ ਬੰਸ਼ ਬਾਬਾ ਦਾਤੂ ਜੀ ਵੀ ਆਪਣੇ ਪਰਿਵਾਰ ਸਮੇਤ ਚੱਲ ਪਏ।
ਆ ਰੂੜੇ ਬੜ ਚੌਂਪ ਜੋਤ ਚੱਲ ਗੁਰਪੁਰ ਓਰੇ।
ਵਿਆਹ ਦਾ ਬੜਾ ਸ਼ੌਂਕ ਹੈ ਸਾਰਿਆਂ ਨੂੰ ਵੀ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਦਾ ਵਿਆਹ। ਬਾਬਾ ਦਾਤੂ ਜੀ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਪਿਆਰ ਕਰਦੇ ਸਨ, ਬਹੁਤ ਜ਼ਿਆਦਾ ਸਨਮਾਨ ਕਰਦੇ, ਅਤੇ ਇਸੇ ਤਰ੍ਹਾਂ ਹੀ ਬਾਬਾ ਮੋਹਰੀ ਜੀ, ਉਹ ਤਾਂ ਮਾਮਾ ਹੀ ਲੱਗਦੇ ਸਨ ਗੁਰੂ ਅਰਜਨ ਦੇਵ ਜੀ ਦੇ। ਸੋ ਇਹ ਦੋਵੇਂ ਮਹਾਂਪੁਰਸ਼ ਆਪਣੇ ਆਪਣੇ ਪਰਿਵਾਰਾਂ ਨੂੰ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਏ।
ਸਭ ਕੁਟੰਬ ਕੋ ਸੰਗ ਲੈ ਦਾਤੂ ਪਾ ਤਿਆਰੀ।
ਬਾਬਾ ਦਾਤੂ ਜੀ ਸਾਰਾ ਪਰਿਵਾਰ ਲੈ ਕੇ ਵਿਆਹ 'ਚ ਸ਼ਾਮਿਲ ਹੋਣ ਲਈ ਤਿਆਰ ਹੋ ਗਏ।
ਚੜ ਚੜ ਆਪਣੇ ਜਾਨ ਪਰ ਗਮਨ ਹਿਤ ਧਾਰੀ।
ਆਪਣੇ ਆਪਣੇ ਗੱਡਿਆਂ ਰੇਹੜਿਆਂ ਰੱਥਾਂ ਤੇ ਘੋੜਿਆਂ ਤੇ ਸਵਾਰ ਹੋ ਕੇ ਇਹ ਦੋਵੇਂ ਗੁਰੂ ਕੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਤੇ ਬਾਬਾ ਮੋਹਰੀ ਜੀ ਚੱਲ ਪਏ।
ਦੋਨੋਂ ਥਲ ਤੇ ਚਾਲ ਕਰ ਗੁਰਨਗਰੀ ਆਏ।
ਗੋਇੰਦਵਾਲ ਸਾਹਿਬ ਵਾਲੇ ਵੀ ਤੇ ਖੰਡੂਰ ਸਾਹਿਬ ਵਾਲੇ ਵੀ ਭੱਲੇ ਸਾਹਿਬਜ਼ਾਦੇ ਔਰ ਤ੍ਰੇਣ ਸਾਹਿਬਜ਼ਾਦੇ ਅੰਮ੍ਰਿਤਸਰ ਆ ਗਏ।
ਕੂਪ ਇਸ਼ਨਾਨੇ ਪ੍ਰਥਮ ਪੁੰਨ ਅੰਮ੍ਰਿਤਸਰ ਨਹਾਏ।
ਗੁਰੂ ਘਰ ਦੀ ਮਰਜ਼ਾਦਾ ਸਾਰਿਆਂ ਨੂੰ ਪਤਾ ਸੀ, ਪਹਿਲਾਂ ਖੂਹਾਂ ਤੇ ਇਸ਼ਨਾਨ ਕੀਤਾ ਵੀ ਰਸਤੇ ਜਾਇਆ ਮਿੱਟੀ ਘੱਟਾ ਪੈਂਦਾ, ਪਸੀਨਾ ਆਉਂਦਾ, ਸਿੱਧੇ ਸਰੋਵਰ ਵਿੱਚ ਨਹੀਂ ਵੜੇ। ਅੱਜ ਕੱਲ੍ਹ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਪਾਣੀ ਕਹਿੰਦੇ ਉਹ ਕੰਨ ਖੋਲ੍ਹ ਕੇ ਸੁਣਨ ਜ਼ਰਾ। ਜੇ ਪਾਣੀ ਹੁੰਦਾ ਤਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਸਾਹਿਬਜ਼ਾਦੇ ਸਿੱਧੇ ਹੀ ਆ ਕੇ ਪਾਣੀ 'ਚ ਵੜ ਜਾਂਦੇ। ਪਹਿਲਾਂ ਖੂਹ 'ਤੇ ਇਸ਼ਨਾਨ ਕੀਤਾ, ਪ੍ਰਥਮ ਇਸ਼ਨਾਨੇ ਕੂਪ। ਸ੍ਰੀ ਅੰਮ੍ਰਿਤਸਰ ਦਾ ਸਤਿਕਾਰ ਕੀ ਹੈ, ਅੰਮ੍ਰਿਤਸਰ ਦਾ ਰੁਤਬਾ ਕੀ ਹੈ, ਬਾਬਾ ਦਾਤੂ ਜੀ ਨੂੰ ਪੁੱਛ ਲਓ ਅਤੇ ਬਾਬਾ ਮੋਹਰੀ ਜੀ ਨੂੰ ਪੁੱਛ ਲਓ। ਪਹਿਲਾਂ ਖੂਹ 'ਤੇ ਇਸ਼ਨਾਨ ਕੀਤਾ ਹੈ। ਹਾਂਜੀ,
ਹਰ ਮੰਦਰ ਸੁੰਦਰ ਸਭਨ ਬੰਧਨ ਕੋ ਕੀਨੀ।
ਫਿਰ ਸਰੋਵਰ 'ਚ ਚੁਬੇ ਲਾਏ ਹਨ। ਸਰੋਵਰ ਵਿੱਚ ਇਸ਼ਨਾਨ ਕਰਕੇ ਸਾਰੇ ਸਾਹਿਬਜ਼ਾਦਿਆਂ ਨੇ ਕੱਪੜੇ ਪਾਏ ਅਤੇ ਸ੍ਰੀ ਹਰਿਮੰਦਰ ਸਾਹਿਬ ਗਏ ਹਨ।
ਦਰਸ਼ਨ ਕਰ ਜਸ ਉਚਰ ਤੇ ਪ੍ਰਦਕਸ਼ਣਾ ਦੀਨੀ।
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਬੜੇ ਖੁਸ਼ ਹੋਏ ਬਾਬਾ ਮੋਹਰੀ ਜੀ, ਬਾਬਾ ਦਾਤੂ ਜੀ। ਪਰਿਕਰਮਾ ਕੀਤੀਆਂ ਦਰਬਾਰ ਸਾਹਿਬ ਜੀ ਦੀਆਂ। ਹਾਂਜੀ,
ਹੁਣ ਸਤਿਗੁਰੂ ਕੇ ਸਦਨ ਕੋ ਗਮਨੇ ਸਮਦਾਈ।
ਫਿਰ ਆਪਣੇ ਆਪਣੇ ਪਰਿਵਾਰਾਂ ਸਮੇਤ ਗੁਰੂ ਕੇ ਮਹਿਲਾਂ ਵੱਲ, ਜਿੱਥੇ ਗੁਰੂ ਅਰਜਨ ਦੇਵ ਜੀ ਦਾ ਘਰ ਹੈ, ਗੁਰੂ ਰਾਮਦਾਸ ਜੀ ਦੇ ਬਣਾਏ ਹੋਏ ਮਹਿਲ ਹਨ, ਉੱਧਰ ਚੱਲ ਪਏ ਹਨ।
ਮਿਲ ਮਿਲ ਕਰਤ ਪ੍ਰਣਾਮ ਕੋ ਬਹੁ ਭਨੈ ਵਡਾਈ।
ਇਹ ਹੁਣ ਦੋ ਸਾਹਿਬਜ਼ਾਦੇ ਆ ਰਹੇ, ਬਾਬਾ ਦਾਤੂ ਜੀ, ਬਾਬਾ ਮੋਹਰੀ ਜੀ। ਸ਼ਹਿਰ ਦੀਆਂ ਸੰਗਤਾਂ ਜਿੱਥੇ ਜਿੱਥੇ ਦੇਖਦੀਆਂ ਹੱਥ ਜੋੜ ਕੇ ਮੱਥਾ ਟੇਕਦੀਆਂ, ਪ੍ਰਣਾਮ ਕਰਦੀਆਂ, ਨਮਸਕਾਰ ਕਰਦੀਆਂ। ਕਿਉਂ? ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਬੰਸ਼ ਤੁਰੀ ਆਉਂਦੀ ਹੈ।
ਜਥਾ ਜੋਗ ਅਰਜਨ ਗੁਰੂ ਸਗਰੇ ਸਨਮਾਨੇ।
ਅੱਗੋਂ ਦੀ ਹੋ ਕੇ ਗੁਰੂ ਅਰਜਨ ਦੇਵ ਜੀ ਗਏ। ਮਹਾਰਾਜ ਗੁਰੂ ਅਰਜਨ ਦੇਵ ਜੀ ਦੋਵਾਂ ਸਾਹਿਬਜ਼ਾਦਿਆਂ ਦਾ ਸਨਮਾਨ ਕਰਨ ਲਈ ਅੱਗੇ ਦੀ ਆਏ ਅਤੇ ਦੋਵਾਂ ਨੂੰ ਨਮਸਕਾਰ ਕੀਤੀ, ਬਾਬਾ ਦਾਤੂ ਜੀ ਨੂੰ ਵੀ ਅਤੇ ਬਾਬਾ ਮੋਹਰੀ ਜੀ ਨੂੰ ਵੀ। ਹਾਂਜੀ,
ਸੁੰਦਰ ਸਦਨ ਨਿਵੇਸ ਦੇ ਬਚ ਮਦਰ ਬਖਾਨੇ।
ਬੜੀ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਕਹਿੰਦੇ ਹੋਏ ਗੁਰੂ ਅਰਜਨ ਦੇਵ ਜੀ ਆਪ ਉਹਨਾਂ ਬਜ਼ੁਰਗਾਂ ਦੋਵਾਂ ਨੂੰ ਜਾ ਕੇ ਪਲੰਘਾਂ 'ਤੇ ਬਿਠਾਇਆ ਸੋਹਣੇ ਮਕਾਨਾਂ ਵਿੱਚ, ਅਤੇ ਥਾਂ ਥਾਂ ਸਾਰੇ ਪਰਿਵਾਰ ਦੀ ਰਹਿਸ਼ ਦਾ ਬੰਦੋਬਸਤ ਕੀਤਾ, ਸਾਰਿਆਂ ਦਾ ਜਲ ਪਾਣੀ ਪੁੱਛਿਆ। ਹਾਂਜੀ,
ਮਹਾਦੇਵ ਸੋ ਮਿਲੇ ਸਭ ਤਰ ਪ੍ਰੇਮ ਉਦਾਰਾ।
ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਮਹਾਦੇਵ ਜੀ, ਉਹ ਵੀ ਆਪਣੇ ਮਾਮਾ ਮੋਹਰੀ ਜੀ ਨੂੰ ਅਤੇ ਬਜ਼ੁਰਗ ਬਾਬਾ ਦਾਤੂ ਜੀ ਨੂੰ ਪ੍ਰੇਮ ਨਾਲ ਮਿਲੇ।
ਕਰਤ ਪਰਸਪਰ ਬੰਦਨਾ ਨਿਜ ਕੁਸ਼ਲ ਉਚਾਰਾ।
ਕਹਿੰਦੇ ਬਾਬਾ ਮਹਾਦੇਵ ਤੇ ਗੁਰੂ ਅਰਜਨ ਦੇਵ ਦੋਵੇਂ ਭਰਾ ਇਹਨਾਂ ਬਜ਼ੁਰਗਾਂ ਨੂੰ ਮੱਥਾ ਟੇਕਦੇ ਸਨ, ਕਿਉਂਕਿ ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਦੇ ਸੱਕੇ ਮਾਮੇ ਸਨ ਅਤੇ ਬਾਬਾ ਦਾਤੂ ਜੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਹੋਣ ਕਰਕੇ ਬਹੁਤ ਸਨਮਾਨਯੋਗ ਹਸਤੀ ਸਨ। ਉਹਨਾਂ ਨੂੰ ਗੁਰੂ ਸਾਹਿਬ ਨਮਸਕਾਰ ਕਰਦੇ ਅਤੇ ਉਹ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ। ਉਹ ਕਹਿੰਦੇ ਮਹਾਰਾਜ, ਅਸੀਂ ਬਜ਼ੁਰਗ ਜ਼ਰੂਰ ਹਾਂ ਪਰ ਗੱਦੀ ਦੇ ਮਾਲਕ ਤੁਸੀਂ ਹੋ, ਗੁਰੂ ਨਾਨਕ ਦੀ ਜੋਤ ਤੁਹਾਡੇ ਵਿੱਚ ਹੈ, ਇੱਦਾਂ ਨਾ ਕਰੋ। ਇੱਕ ਦੂਜੀ ਦੇ ਪੈਰੀਂ ਹੱਥ ਲਾਉਂਦੇ ਨੇ, ਮੱਥੇ ਟੇਕਦੇ ਨੇ, ਪਿਆਰ ਕਰਦੇ ਨੇ।
ਬੁੱਢਾ ਅਰ ਗੁਰਦਾਸ ਜੋਤ ਮਿਲ ਆਨੰਦ ਪਾਏ।
ਬਾਬਾ ਬੁੱਢਾ ਜੀ ਨੂੰ ਪਤਾ ਲੱਗਾ, ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਵੀ ਗੁਰੂ ਕੇ ਸਾਹਿਬਜ਼ਾਦੇ ਆਏ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੀ ਇਹਨਾਂ ਬਜ਼ੁਰਗਾਂ ਨੂੰ ਆ ਕੇ ਮਿਲੇ ਹਨ, ਇਕੱਠੇ ਹੀ ਰਹੇ ਨੇ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਕੋਲ, ਬਾਬਾ ਦਾਤੂ ਜੀ ਅਤੇ ਬਾਬਾ ਬੁੱਢਾ ਜੀ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਰਹੇ ਨੇ ਬਾਬਾ ਮੋਹਰੀ ਜੀ ਅਤੇ ਬਾਬਾ ਬੁੱਢਾ ਜੀ। ਇਸ ਕਰਕੇ ਪੁਰਾਤਨ ਪਿਆਰ ਇਹਨਾਂ ਬਜ਼ੁਰਗਾਂ ਵਿੱਚ ਬੜੇ ਪ੍ਰੇਮ ਨਾਲ ਮਿਲੇ ਹਨ।
ਸਾਲੋ ਆਦਮ ਸੰਦ ਗਨ ਸਭ ਸੀਸ ਨਿਵਾਏ।
ਭਾਈ ਸਾਲੋ ਜੀ ਬ੍ਰਹਮ ਗਿਆਨੀ ਗੁਰੂ ਘਰ ਦੇ ਮੁਖੀ ਮਸੰਦ ਸਨ। ਭਾਈ ਬਹਿਲੋ ਜੀ, ਭਾਈ ਭਗਤੂ ਜੀ, ਉਹ ਜਿਹੜੇ ਗੁਰੂ ਘਰ ਦੇ ਮੁਖੀ ਸਨ ਉਹ ਵੀ ਆਏ ਉਹਨਾਂ ਨੇ ਵੀ ਆ ਕੇ ਬਾਬਾ ਮੋਹਰੀ ਜੀ ਤੇ ਬਾਬਾ ਦਾਤੂ ਜੀ ਨੂੰ ਨਮਸਕਾਰ ਕੀਤੀ ਹੈ।
ਜਹਾਂ ਕਹਾਂ ਕੀ ਸੰਗਤਾਂ ਸੁਣ ਸੁਣ ਚਲ ਆਈ।
ਸੰਗਤਾਂ ਬੜੀਆਂ ਦੂਰੋਂ ਦੂਰੋਂ ਆਈਆਂ ਹੋਈਆਂ ਸੀ ਵਿਆਹ ਦੇ ਵਿੱਚ। ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਕੇ ਸਾਹਿਬਜ਼ਾਦੇ ਆਏ ਆ, ਚਲੋ ਪਹਿਲਾਂ ਦਰਸ਼ਨ ਕਰੀਏ। ਹਾਂਜੀ,
ਧਰਹਿ ਅਕੋਰ ਅਨੇਕ ਬਿਦ ਗੁਰ ਨਿਕਟ ਰਹਾਈ।
ਗੁਰੂ ਅਰਜਨ ਦੇਵ ਜੀ ਦੇ ਕੋਲ ਸੰਗਤਾਂ ਆਈਆਂ, ਮੱਥੇ ਟੇਕਦੀਆਂ, ਭੇਟਾਵਾਂ ਰੱਖਦੀਆਂ, ਤੇ ਯਾਨੀ ਵਿਆਹ ਤੋਂ ਪਹਿਲਾਂ ਬੜੀ ਰੌਣਕ ਅੰਮ੍ਰਿਤਸਰ ਸ਼ਹਿਰ 'ਚ ਹੋ ਗਈ।
ਅਣਗਿਣ ਨਰ ਕੀ ਭੀੜ ਪੀ ਉਤ ਸਭ ਹੋਏ ਭਾਰੀ।
ਅਣਗਿਣਤ ਸੰਗਤਾਂ ਦੀ ਭੀੜ ਸੀ, ਬੜਾ ਉਤਸ਼ਾਹ ਹੋ ਰਿਹਾ ਸੀ।
ਭੋਜਨ ਬਨ ਹੈ ਤਿਆਰ ਭੋਜਨ ਸਵਾਦ ਉਦਾਰੀ।
ਲਾਂਗਰੀ ਵੰਨ ਸਵੰਨੇ ਭੋਜਨ ਬਣਾ ਰਹੇ ਸਨ, ਵਧੀਆ ਵਧੀਆ ਸਬਜ਼ੀਆਂ ਦਾਲਾਂ, ਬਹੁਤ ਸੋਹਣੇ ਰਾਇਤੇ, ਖੀਰਾਂ, ਕੜਾਹ, ਪ੍ਰਸ਼ਾਦ ਦੀਆਂ ਦੇਗਾਂ, ਵੰਨ ਸਵੰਨੇ ਭੋਜਨ ਮੇਲ ਵਾਸਤੇ ਸੰਗਤਾਂ ਵਾਸਤੇ ਤਿਆਰ ਹੋ ਰਹੇ ਸਨ, ਸਾਰੇ ਛਕ ਰਹੇ ਸਨ।
ਦਿਨ ਪ੍ਰਤ ਅਧਿਕ ਆਨੰਦ ਭਾ ਕੋ ਕਹਿ ਬਣਾਈ।
ਦਿਨੋ ਦਿਨ ਖੁਸ਼ੀ ਆਨੰਦ ਵੱਧ ਰਿਹਾ ਸੀ। ਵਿਆਹ ਦਾ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਸੀ, ਅੰਮ੍ਰਿਤਸਰ ਸ਼ਹਿਰ ਖੁਸ਼ੀਆਂ ਦੇ ਰੰਗ 'ਚ ਰੰਗਿਆ ਗਿਆ ਸੀ। ਹਾਂਜੀ,
ਪਰ ਗੋਬਿੰਦ ਜੀ ਤਬ ਆਏ ਨਿਜ ਗਰੀਬ ਨਿਵਾਈ।
ਬਾਬਾ ਮੋਹਰੀ ਜੀ ਬਾਬਾ ਦਾਤੂ ਜੀ ਨੂੰ ਮਿਲਣ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ। 9 ਸਾਲ ਦੇ ਹਨ, ਪਰ ਇੱਦਾਂ ਲੱਗਦਾ ਜਿਵੇਂ 15-16 ਸਾਲ ਦਾ ਗੱਭਰੂ ਹੁੰਦਾ। ਬੜਾ ਬਲੀ ਸਰੀਰ ਹੈ, ਬੜਾ ਸੁੰਦਰ ਸਰੂਪ ਹੈ। ਆ ਕੇ ਬਾਬਾ ਦਾਤੂ ਜੀ ਦੇ ਚਰਨਾਂ 'ਚ ਅਤੇ ਬਾਬਾ ਮੋਹਰੀ ਜੀ ਦੇ ਚਰਨਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੱਥਾ ਟੇਕਿਆ ਹੈ।
ਤੁਰਤ ਅੰਕਲੇ ਮੋਹਰੀ ਨਿਜ ਗਰੇ ਲਗਾਇਓ।
ਆਪਣੀ ਭੈਣ ਦੇ ਪੋਤਰੇ ਹਰਗੋਬਿੰਦ ਨੂੰ ਵੇਖ ਕੇ ਬਾਬਾ ਮੋਹਰੀ ਜੀ ਦਾ ਆਨੰਦ, ਉਹਨਾਂ ਦੀ ਖੁਸ਼ੀ ਦਾ ਕੋਈ ਹੱਦ ਬੰਨਾ ਨਾ ਰਿਹਾ ਤੇ ਆਪਣੀ ਗੋਦੀ 'ਚ ਬਿਠਾ ਕੇ ਮੱਥਾ ਚੁੰਮਿਆ ਹੈ।
ਕਰ ਦੁਲਾਰ ਸਿਰ ਸੁੰਘ ਕੇ ਦੇਖਤ ਹਰ ਖਾਇਓ।
ਸਿਰ 'ਤੇ ਪਿਆਰ ਫੇਰਿਆ, ਪਿੱਠ 'ਤੇ ਹੱਥ ਫੇਰਿਆ, ਗਲ ਨਾ ਲਾਇਆ। ਬਾਬਾ ਮੋਹਰੀ ਜੀ ਨੇ ਆਪਣੇ ਭੈਣ ਦੇ ਪੋਤਰੇ ਨੂੰ, ਬੀਬੀ ਭਾਨੀ ਦੇ ਪੋਤੇ ਨੂੰ ਆਪਣਾ ਪੋਤਾ ਸਮਝ ਕੇ ਪਿਆਰ ਕੀਤਾ। ਹਾਂਜੀ,
ਮਿਲ ਆਨੰਦ ਸੰਸਰਾਮ ਜੁਤ ਦਾਤੂ ਪਰ ਅੰਕਾਰ।
ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਬਾ ਦਾਤੂ ਜੀ ਨੂੰ ਮੱਥਾ ਟੇਕਿਆ। ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਸ੍ਰੀ ਹਰਗੋਬਿੰਦ ਜੀ ਨੂੰ ਪਿਆਰ ਦਿੱਤਾ, ਗੋਦੀ 'ਚ ਬਿਠਾਇਆ, ਆਸ਼ੀਰਵਾਦ ਦਿੱਤੀ। ਫਿਰ ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੱਥਾ, ਉਹ ਲੱਗਦੇ ਸਨ ਤਾਇਆ ਜੀ। ਬਾਬਾ ਆਨੰਦ ਜੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਸਨ, ਮਾਮੇ ਦੇ ਪੁੱਤ ਹੋਣ। ਉਹਨਾਂ ਨੂੰ ਨਮਸਕਾਰ ਕੀਤੀ। ਫਿਰ ਬਾਬਾ ਸੁੰਦਰ ਜੀ ਵੱਡੇ ਭਾਈ ਲੱਗਦੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ, ਉਹਨਾਂ ਨੂੰ ਨਮਸਕਾਰ ਕੀਤੀ।
ਕਰਹਿ ਸਰਾਹਨ ਰੂਪ ਕੋ ਬੋਲ ਹੈ ਸਹਿ ਸ਼ੰਕਾ।
ਸਾਰੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਦੀ ਸੁੰਦਰਤਾ ਦੀ ਸਰਾਹਨਾ ਕਰਦੇ, ਕਹਿੰਦੇ ਨਜ਼ਰ ਨਾ ਲੱਗੇ, ਇਹੋ ਜਿਹੀ ਸੁੰਦਰਤਾ ਸੰਸਾਰ 'ਚ ਕਿਤੇ ਵੇਖੀ ਨਹੀਂ, ਇਹੋ ਜਿਹਾ ਜਾਹੋ ਜਲਾਲ, ਇਹੋ ਜਿਹਾ ਪ੍ਰਤਾਪ ਕਿਸੇ ਦਾ ਤੱਕਿਆ ਨਹੀਂ। ਹਾਂਜੀ,
ਦੋਹਰਾ ਨਰ ਮੋਹਰੀ ਕੀ ਸੁਮਤ।
ਬਾਬਾ ਮੋਹਰੀ ਜੀ ਦੀ ਘਰ ਵਾਲੀ
ਮਿਲ ਗੰਗਾ ਕੇ ਅਸੰਗ।
ਉਹ ਆਪਣੇ ਮਾਤਾ ਗੰਗਾ ਜੀ ਨੂੰ ਮਿਲੀ ਹੈ। ਬਹੁਤ ਉਹ ਚੰਗੇ ਸੁਭਾਅ ਦੀ ਸੀ ਜਿਹੜੀ ਸਾਧ ਸਿੰਘ ਜੀ ਮੋਹਰੀ ਦੀ ਘਰ ਵਾਲੀ ਸੀ ਨਾ, ਉਹ ਤਾਂ ਦੇਵੀ ਸੀ ਕੋਈ, ਕਿਉਂਕਿ ਉਹਨੇ ਮਹਾਰਾਜ ਗੁਰੂ ਅਮਰਦਾਸ ਜੀ ਦੀ ਬੜੀ ਸੇਵਾ ਕੀਤੀ। ਫਿਰ ਉਹਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਸਮਾਂ, ਬੀਬੀ ਭਾਨੀ ਦਾ, ਉਹ ਸਾਰਾ ਇਕੱਠਾ ਪਰਿਵਾਰ ਸੀਗਾ, ਬਜ਼ੁਰਗ ਹੋ ਗਈ ਸੀ, ਹੁਣ ਮਾਤਾ ਗੰਗਾ ਜੀ ਨੂੰ ਮਿਲੀ ਹੈ।
ਇਹੋ ਜਨਾਵਤ ਅਧਿਕ ਹੀ
ਬਹੁਤ ਪਿਆਰ ਜਤਾਉਂਦੀ ਹੈ, ਬਹੁਤ ਜ਼ਿਆਦਾ ਉਹਨੇ ਆਪਣੇ ਅੰਦਰ ਦਾ ਪਿਆਰ ਜਿਹੜਾ ਸੀ ਨਾ ਪ੍ਰਗਟ ਕੀਤਾ। ਬਾਬੇ ਮੋਹਰੀ ਦੀ ਘਰ ਵਾਲੀ ਗੁਰੂ ਅਰਜਨ ਦੇਵ ਜੀ ਦੀ ਮਾਮੀ। ਹਾਂਜੀ,
ਕਰ ਕਰ ਹਿਰਦੈ ਉਮੰਗ,
ਬੜੇ ਉਮੰਗ ਦੇ ਨਾਲ
ਬਾਦੜੀ ਛੰਦ।
ਸਾਧ ਸੰਗਤ ਜੀ, ਹੁਣ ਅੱਗੇ ਕਥਾ ਵਿਸਥਾਰ ਨਾਲ ਚੱਲਣੀ, ਵਿਆਹ ਦੀ ਆਪਾਂ ਰੋਜ਼ ਸਰਵਣ ਕਰਿਆ ਕਰਾਂਗੇ, ਪਰ 2-4 ਦਿਨ ਦਾਸ ਨੇ ਵਿੱਚੋਂ ਮਾਫੀ ਲੈਣੀ ਹੈ, ਕੋਈ ਇਹੋ ਜਿਹਾ ਕਾਰਜ ਹੈ ਬਾਹਰ ਜਾਣਾ। ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਅਤੇ ਇਸੇ ਤਰ੍ਹਾਂ ਹੀ ਸਾਡੇ ਵੀਰ ਭਾਈ ਗੁਰਨਾਮ ਸਿੰਘ ਜੀ, ਉਹ UK ਤੋਂ ਆਏ ਹਨ ਸਪੈਸ਼ਲ ਮਿਲਣ ਵਾਸਤੇ, ਅਤੇ ਉਹਨਾਂ ਦੇ ਨਾਲ ਕੈਲੀਫੋਰਨੀਆ ਸਿਰਫ 2-3 ਦਿਨਾਂ ਵਾਸਤੇ, ਵੀਰਵਾਰ ਨੂੰ ਵਾਪਸ ਆ ਕੇ ਫਿਰ ਹਾਜ਼ਰੀ ਭਰਾਂਗੇ ਗੁਰੂ ਕਿਰਪਾ ਕਰੇ। ਸੋ ਇਹ 2-3 ਦਿਨ ਦੀ ਮਾਫੀ ਦੇਣਾ, ਵਿੱਚੋਂ ਲੜੀ ਟੁੱਟਣੀ ਹੈ ਕਥਾ ਦੀ, ਪਰ ਮਹਾਰਾਜ ਕਿਰਪਾ ਕਰੇ, ਆ ਕੇ ਫਿਰ ਵਿਆਹ ਦੀ ਸਾਰੀ ਕਥਾ ਇਸੇ ਤਰ੍ਹਾਂ ਸਰਵਣ ਕਰਾਂਗੇ। ਕਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬਰਾਤ ਲੈ ਕੇ ਜਾਣਗੇ ਅਤੇ ਡੱਲੇ ਪਿੰਡ ਵਿੱਚ ਚਰਨ ਪਾਣਗੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਲਾਵਾਂ ਫੇਰੇ ਹੋਣਗੇ, ਉਹ ਕਥਾ ਸਰਵਣ ਕਰਾਂਗੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣਨਾਥ, ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ, ਅਨੰਦਕੂਪ ਮਹਾਂਭਿਆਨ, ਨਾਨਕ ਪਾਰ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤਨ ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੁਤਰੇ ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।